एक सिख सतगुरु को पूरब से चले आए। लाल सिंह तिस नाम है कर दर्शन को चाहे।
वाहेगुरु जी का खालसा, वाहेगुरु जी की फतेह। जुगो जुग अटल गुर शब्द अवतार, दीन दुनिया दे मालिक, दसा पातशाहियां दी आत्मक त्याग दी जोत, शब्द गुरु बाणी गुरु, गुरु है बाणी विच बाणी अमृत सारे। गुरबाणी कह सेवक जन मानै परतख गुरु निस्तारे। धन धन श्री गुरु ग्रंथ साहिब जी महाराज जी दे पवित्र चरणा कमलां च। नौवें पातशाह धन श्री गुरु तेग बहादुर साहब दे पावन पवित्र सचखंड दरबार अंदर हाजरियां भर रही गुरु का खास रूप, गुरु खालसा साध संगत। वड्डियां भागां वाले हो गुरु चरणा च जुड़ के अपने जीवन दियां घड़ियां सवास गुरु लेखे ला के सफला कर रहे। सतगुरु श्री गुरु हरगोबिंद साहब छेवें पातशाह मीरी पीरी दे मालक सतगुरु, दल भंजन गुर सूरमा वड जोधा बो पर उपकारी सतगुरु। श्री गुरु हरगोबिंद साहब जी महाराज जी का पवित्र दिहाड़ा बंदी छोड़ दिवस दिन है। अज दे दिन सतगुरु गुरु हरगोबिंद साहब जी महाराज ग्वालियर दे किले चो 52 राजयां नूं रिहा करवा के दिल्ली तो चल के श्री अमृतसर साहब विखे पहुंचे। उस दिन तो बाद इस दिहाड़े नूं बंदी छोड़ दिवस दे नां नाल सरबत सिख जगत विच बड़ी श्रद्धा भावना आस्था ते सत्कार दे नाल मनाया जाण लगा। धन गुरु हरगोबिंद साहब सचे पातशाह जी महाराज मेरी पीरी दे मालक सतगुरां नूं बादशाह जहांगीर ने दीवान चंदू वर्गे पापियां दे कहण ते सतगुरां दे पंज निकटवर्ती सिखां समेत ग्वालियर दे किले च कैद कीता, नजरबंद कीता। उस वेले समां बहुत ज्यादा समस्या भरिया समां सी। पंजाब दे विचों सिख वहीरां घट के ग्वालियर पहुंच रहे सन और ग्वालियर दे किले दियां चारे पासे सिख परिक्रमा करदे नमस्कारां करदे हन। उस इलाके दे लोक जिन्हां नूं नहीं सी पता कि श्री गुरु हरगोबिंद साहब जी महाराज जी इत्थे नूं पुछदे ने भी इह कौण ने पंजाबी नर जिहड़े आ के ग्वालियर दे किले दी परिक्रमा करदे ने मत्था टेकदे ने। जिन्हां नूं पता उन्हां ने दस्या, कहण लगे इन्हां दे छेवें गुरु गुरु हरगोबिंद साहब जी इस किले दे अंदर नजरबंद ने, उन्हां नूं इह मिल नहीं सकदे पर ग्वालियर दे किले दियां परिक्रमा करके नमस्कारां करके अरदासां करदे ने। दर्शन दीजा खोल किवार, हे सतगुरु जी किरपा करके सानूं दर्शन बख्शो। उधर 52 राजे ग्वालियर दे किले विच उस समय बड़े खुश ने क्योंकि इन्हां नूं रोज छकण वास्ते कड़ा प्रसाद दियां देगां मिलदियां ने। गुरु साहब दी संगत करदे ने, वचन सुणदे ने। ग्वालियर दे किले दे विच काफी समां जदों सतगुरां नूं बीत गया तो बादशाह जहांगीर ने जदों बहुत ज्यादा भंडी होण लगी उधरों भाई जेठा जी होना ने जाके बादशाह जहांगीर नूं डराया। फिर इन्हें भै भी धो के महाराज छेवें पातशाह जी नूं उत्थों बुलाउण वास्ते अपना अहलकार भेजिया। इहदा भेजिया अहलकार ग्वालियर किले च पहुंचिया ते उधरों राजयां नूं पता लगा कि सतगुरु जी चले ने। राजे जिन्ने सन सतगुरां दी शरण च आ के बेनतियां करन लगे, महाराज साडा वाली कौन बनेगा जे तुसी साडू साड के चले गए, साडी इत्थे की हालत होवेगी, असी किहदे आसरे रहांगे। गुरु हरगोबिंद साहब ने वचन कीता, भाई फिक्र ना करो, जे इत्थों जावांगे ते तुहानू नाल लैके जावांगे। ਨਹੀਂ ਤਾਂ ਅਸੀਂ ਵੀ ਤੁਹਾਡੇ ਨਾਲ ਇੱਥੇ ਰਹਿ ਕੇ ਸਮਾਂ ਬਤੀਤ ਕਰਾਂਗੇ। ਮਹਾਰਾਜ ਜੀ ਦੇ ਬਚਨ ਸੁਣ ਕੇ ਰਾਜਿਆਂ ਨੂੰ ਧੀਰਜ ਹੋ ਗਿਆ। ਬਾਦਸ਼ਾਹ ਜਹਾਂਗੀਰ ਨੂੰ ਸਤਿਗੁਰਾਂ ਨੇ ਸੁਨੇਹਾ ਭੇਜਿਆ ਕਿ ਉਹਨੂੰ ਕਹੋ ਕਿ ਹੁਣ ਕੱਲਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਹੀਂ, ਇਹਨਾਂ ਰਾਜਿਆਂ ਨੂੰ ਵੀ ਨਾਲ ਛੱਡਣਾ ਪਵੇਗਾ। ਬਾਦਸ਼ਾਹ ਬੜਾ ਚਿੰਤਤ ਤੇ ਫਿਕਰਮੰਦ ਹੋਇਆ, ਇਹ ਕਿਵੇਂ ਕਰੀਏ, ਕਿਉਂਕਿ ਇਹ ਰਾਜੇ ਮੈਂ ਬੜੀ ਮੁਸ਼ਕਲ ਨਾਲ ਪਕੜ ਕੇ ਬੰਦੀ ਬਣਾਏ ਨੇ, ਇਹਨਾਂ ਨੂੰ ਹੁਣ ਮੈਂ ਕਿਵੇਂ ਰਿਹਾ ਕਰ ਸਕਦਾ। ਫਿਰ ਇਹਨੇ ਵਜ਼ੀਰ ਖਾਂ ਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਕੋਲ ਭੇਜਿਆ। ਵਜ਼ੀਰ ਖਾਂ ਗੁਰੂ ਘਰ ਦਾ ਸ਼ਰਧਾਲੂ ਸੀ, ਇਹਨੇ ਸਤਿਗੁਰਾਂ ਨੂੰ ਬੇਨਤੀ ਕੀਤੀ। ਮਹਾਰਾਜ ਜੀ ਕਹਿਣ ਲੱਗੇ, ਹੁਣ ਤਾਂ ਇਹਨਾਂ ਰਾਜਿਆਂ ਨੂੰ ਨਾਲ ਲੈ ਕੇ ਆਵਾਂਗੇ, ਨਹੀਂ ਤਾਂ ਅਸੀਂ ਵੀ ਇੱਥੇ ਬੈਠੇ ਹਾਂ। ਤੇ ਰਾਜੇ ਬਾਦਸ਼ਾਹ ਜਹਾਂਗੀਰ ਨੂੰ ਸਾਡੇ ਵੱਲੋਂ ਇਹ ਗੱਲ ਕਹਿ ਦੇਣਾ ਜੋ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਤ ਗ੍ਰੰਥ ਵਿਚ ਪੰਕਤੀਆਂ ਲਿਖੀਆਂ ਨੇ, ਬੜੀਆਂ ਸੁੰਦਰ ਪੰਕਤੀਆਂ ਨੇ, ਮਨ ਨੂੰ ਟੁੰਬ ਲੈਣ ਵਾਲੀਆਂ ਪੰਕਤੀਆਂ ਨੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ, ਵਜ਼ੀਰ ਖਾਂ ਨੂੰ ਕਿਹਾ, ਜਹਾਂਗੀਰ ਨੂੰ ਕਹਿ ਦਿਓ ਸਾਡੇ ਵੱਲੋਂ ਕਿ ਜੋ ਨਾਰਾਤਰ ਹਵਾ ਇਕ ਬੇਰਾ ਕਹਿ ਗੁਰੂ ਹਰਗੋਬਿੰਦ ਮੈਂ ਅਬ ਤੇਰਾ ਇਹਾਂ ਛਡਾਵਨ ਕਿਆ ਹੈ ਅਨਬਨ ਨੇੜ ਨਾ ਆਨ ਦੇਹੂ ਜਮ ਦੂਤਨ। ਕਿ ਜਿਹੜਾ ਦੁਖੀ ਹੋ ਕੇ, ਆਤਰ ਕਹਿੰਦੇ ਦੁਖੀ ਨੂੰ, ਜਿਹੜਾ ਅੰਦਰੋਂ ਭਿੱਜ ਕੇ ਦੁਖੀ ਹੋ ਕੇ ਇਕ ਵਾਰ ਕਹਿ ਦੇਵੇ ਹੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੈਂ ਤੁਹਾਡਾ ਹਾਂ। ਮਹਾਰਾਜ ਜੀ ਕਹਿੰਦੇ ਇਸ ਗਵਾਲੀਅਰ ਦੇ ਕਿਲੇ ਚੋਂ ਛੁਡਾਉਣਾ ਕੋਈ ਸਾਡੇ ਲਈ ਉਹਨੂੰ ਮੁਸ਼ਕਲ ਨਹੀਂ ਹੈ, ਮੈਂ ਤਾਂ ਉਹਨਾਂ ਦੇ ਨੇੜੇ ਜਮ ਦੂਤ ਤੱਕ ਨਾ ਆਉਣ ਦਿਆਂ। ਜਮ ਦੂਤ ਤੱਕ ਉਹਨਾਂ ਦੇ ਨੇੜੇ ਨਾ ਫਰਕਣ ਦਿਆਂ। ਆਖਿਰਕਾਰ ਬਾਦਸ਼ਾਹ ਨੂੰ ਸਤਿਗੁਰਾਂ ਦੀ ਗੱਲ ਮੰਨਣੀ ਪਈ ਤੇ ਕਹਿੰਦਾ ਜਿੰਨੇ ਰਾਜੇ ਤੁਹਾਡੇ ਚੋਲੇ ਦੀਆਂ ਕਲੀਆਂ ਫੜ ਕੇ ਆ ਜਾਣ ਲੈ ਆਓ। ਸਤਿਗੁਰਾਂ ਨੇ ਚੋਲਾ ਹੀ ਐਸਾ ਤਿਆਰ ਕਰਵਾਇਆ ਜੋ ਅੱਜ ਵੀ ਕੁੜਾਣੀ ਪਿੰਡ ਦੇ ਵਿਚ ਮਹਾਰਾਜ ਜੀ ਦਾ ਉਹ ਚੋਲਾ ਸੁਸ਼ੋਭਿਤ ਹੈ। ਉਸ ਚੋਲੇ ਦੇ ਨਾਲ 52 ਦੇ 52 ਰਾਜਿਆਂ ਨੂੰ ਕਲੀਆਂ ਨਾਲ ਲਾ ਕੇ ਗਵਾਲੀਅਰ ਦੇ ਕਿਲੇ ਚ ਸਤਿਗੁਰੂ ਜੀ ਬਾਹਰ ਕੱਢ ਕੇ ਲੈ ਕੇ ਆਏ ਤੇ ਬਾਹਰ ਕੱਢਦਿਆਂ ਇਨ੍ਹਾਂ ਦੀਆਂ ਬੇੜੀਆਂ ਤੋੜ ਦਿੱਤੀਆਂ ਗਈਆਂ, ਕੱਟ ਦਿੱਤੀਆਂ ਗਈਆਂ। ਉਸ ਦਿਨ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੂੰ ਜਿੱਥੇ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ, ਉਸ ਦਿਨ ਤੋਂ ਬਾਅਦ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਬੰਦੀ ਛੋੜ ਸਤਿਗੁਰਾਂ ਦੇ ਨਾਂ ਨਾਲ ਬੁਲਾਇਆ ਜਾਣ ਲੱਗ ਪਿਆ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਓਡੀਣਾ, ਐਸੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੋ ਬੰਦੀ ਛੋੜ ਨੇ, ਐਸੇ ਗੁਰਦੇਵ ਨੇ ਇਨ੍ਹਾਂ 52 ਰਾਜਿਆਂ ਨੂੰ ਰਿਹਾ ਕਰਵਾਇਆ। ਅੱਜ ਸਤਿਗੁਰਾਂ ਦੇ ਚਰਣਾਂ ਵਿਚ ਬੰਦੀ ਛੋੜ ਦਿਵਸ ਵਾਲੇ ਦਿਨ ਅਸੀਂ ਵੀ ਗੁਰੂ ਚਰਣਾਂ ਚ ਬੇਨਤੀਆਂ ਕਰੀਏ, ਮਹਾਰਾਜ ਸਾਡੇ ਤੇ ਵੀ ਬੰਧਨ ਪਏ ਹੋਏ ਨੇ, ਕਿਵ ਛੂਟੋ ਕੈਸੇ ਤਰੋ ਭਵਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠਲਾ ਜਾਨ ਸ਼ਰਨ ਤੁਮਾਰੀ। ਮਹਾਰਾਜ ਕਿਵੇਂ ਛੁੱਟੀਏ, ਸਾਨੂੰ ਵੀ ਬੰਧਨ ਪਏ ਹੋਏ ਨੇ, ਅਨੇਕਾਂ ਪ੍ਰਕਾਰ ਦੇ ਬੰਧਨਾਂ ਕਰਕੇ ਅਸੀਂ ਵੀ ਗ੍ਰਸੇ ਹੋਏ ਹਾਂ। ਆਪ ਕਿਰਪਾ ਕਰਕੇ ਦਇਆ ਕਰਕੇ ਸਾਨੂੰ ਰੱਖ ਲਓ, ਰੱਖ ਲਓ, ਰੱਖ ਲਓ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜਿਵੇਂ ਉਹਨਾਂ 52 ਰਾਜਿਆਂ ਨੂੰ ਮੁਕਤੀ ਦਾ ਦਾਤ ਪ੍ਰਦਾਨ ਕੀਤੀ ਹੈ, ਸਾਨੂੰ ਵੀ ਜੀਵਨ ਮੁਕਤ ਅਵਸਥਾ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੇ ਬਚਨ ਹਨ, ਉਹ ਵੀ ਕਹਿੰਦੇ ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰ ਚਾੜ ਇਸ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ। ਸਤਿਗੁਰੂ ਜੀ ਸਾਡੀਆਂ ਬੇੜੀਆਂ ਕੱਟ ਦਿਓ। ਬੇਰੀ ਦਾ ਅੱਖਰੀ ਅਰਥ ਵਿਦਵਾਨ ਨਾਲ ਚਾਰ ਵੇਰੀ ਬੇਰੀ ਆਇਆ ਤੇ ਚਾਰ ਵੇਰੀ ਵੱਖਰੋ ਵੱਖਰਾ ਅਰਥ ਹੈ। ਮਹਾਰਾਜ ਮੇਰੀਆਂ ਬੇੜੀਆਂ ਕੱਟ ਦਿਓ ਮਹਾਰਾਜ, ਔਰ ਆਪਣੀ ਬੇੜੀ ਤੇ ਸਵਾਰ ਕਰ ਲੋ, ਕਿਸ਼ਤੀ ਤੇ ਨਾਮ ਰੂਪੀ ਜਹਾਜ਼ ਤੇ ਸਵਾਰ ਕਰ ਲੋ। ਮੇਰੀਆਂ ਬੇੜੀਆਂ ਕੱਟ ਕੇ ਆਪਣੇ ਨਾਮ ਰੂਪੀ ਬੇੜੀ ਤੇ ਜਹਾਜ਼ ਤੇ ਸਵਾਰ ਕਰਕੇ ਮਹਾਰਾਜ ਇਸ ਬੇਰੀ ਹੋਏ ਭਾਵ ਸਫਲ, ਇਸ ਵਾਰੀ ਮੇਰਾ ਇਹ ਜਨਮ ਸਫਲਾ ਹੋ ਜਾਏ, ਬਿਨ ਬੇਰੀ ਕਰ ਪਾਰ ਬਿਨਾਂ ਦੇਰੀ ਤੋਂ ਮੈਨੂੰ ਇਸ ਭਾਵ ਸਾਗਰ ਤੋਂ ਪਾਰ ਉਤਾਰ ਦਿਓ। ਇਹ ਬੇਨਤੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਆਪਾਂ ਸਾਰਿਆਂ ਨੇ ਕਰਨੀ ਹੈ। ਮਹਾਰਾਜ ਜੀ ਗੁਰੂ ਦਸਵੇਂ ਪਾਤਸ਼ਾਹ ਕਲਗੀਧਰ ਜੀ ਦਾ ਪਵਿੱਤਰ ਇਤਿਹਾਸ आप सरबत संतता बड़ी श्रद्धा भावना सत्कार नाल सरवण कर रहे हो। आओ गुरु कलगिया वाले चौजी प्रीतम पातशाह दे इतिहास की लड़ी प्रारंभ करिए। महाराज दसवें पातशाह ने अपने सरबत पंथ खालसे नूं उपदेश दिता है, नाम जपना श्रोमणी धर्म है, नाम जपना सब तो उत्तम कर्म है, दुनिया के जितने दान ने उन्हां दाना विचों सब तो उत्तम दान अन्नदान है, और दुनिया विच जितने धर्म ने कलयुग दे विच सब तो उत्तम धर्म परमेश्वर का नाम जपना है। महाराज जी ने होर भी बहुत सारे उपदेश दिते ने जो आपां कल दी कथा विच विचारे ने। एक एक बचन महाराज दसवें पातशाह का बड़ा कीमती बचन है। कल दे इतिहास की कथा बड़े सुंदर ढंग नाल आपां सारयां ने सरवण कीती है। आओ बाजां वाले चौजी प्रीतम साहबे कमाल पंथ दे वाली चिट्टियां बाजां वाले शमशेरे बहादुर दे गुर ते के तनी वह प्रगटे मर्द अगमड़ा वरियाम अकेला वाहो वाहो गोबिंद सिंह आपे गुरु चेला सतगुरां दे चरणा नाल अपनियां सुरतियां बिरतियां जोड़ के समूह माई भाई आखो जी सतनाम श्री
वाहे गुरु साहिब जीओ
सतनाम श्री
वाहे गुरु साहिब जीओ दोहेरा एक सिख सतगुरु को पूर्व से चले आए।
एक गुरु का सिख सतगुरु सच्चे पातशाह दा पूर्व दिशा तो, क्योंकि गुरु की सिखी चारा दिशावां विच है। पूर्व दिशा श्री पटना साहब दे इलाके चो उस पास्यो एक सिख चल के महाराज जी दे दर्शन करन लई श्री आनंदपुर साहब आया है।
लाल सिंह तिस नाम कर दर्शन को चाहे।
सिख दा नां है भाई लाल सिंह। भाई लाल सिंह ने आके सतगुरु सच्चे पातशाह दे दर्शन कीते ने। बड़े चाओ नाल महाराज जी दे दीदार कीते हन।
जथा शक्त कर अरपे अकूर
जथा शक्त जेड़ी भेटा लैके आया सी ओह भेटा महाराज जी दे चरणा विच इहने अर्पण कीती है।
बंदन कई हाथ जुग जोर
सोहणे हाथ जोड़ के बड़े अदब ते सत्कार नाल सतगुरां दे चरणा विच वंदना कीती है।
बैठियो सभा माए गुर आगै
और सतगुरां दी सभा विच महाराज जी दे दीवान च सब तो मूरले पासे बैठा है।
उती सिपर सिंह दे लागे
कोल एक बड़ी सोहनी ढाल सी। लाल सिंह कोल बड़ी कीमती ढाल सी ते एदे नाल जेड़े सिंह बैठे सारे दी ढाल वेखण लग पए। लाल सिंह कोल जेड़ी ढाल सी बड़ी सुंदर सी ओ ढाल नाल दे जिन्ने साथी सिंह सानू वेखण लग पए।
गै गै हाथन विखै सरा है
लिया लाल सिंह सानू अपनी ढाल विखा बड़ी सुंदर ढाल है। ओ ढाल कला कला सिंह अपने हथा च फटदा है ते फड़ के ढाल नू वेखदे हन।
आची आची सबन कहा है
सारे कहंदे बड़ी वधिया ढाल है लाल सिंह बड़ी वधिया ढाल लैके आया बड़ी सुंदर ढाल है।
दृष्ट चलाए प्रभु तल देखे
कलगी धर जी बैठे महाराज जी ने वेख्या भी सभा च हलचल क्यों हो रही है। महाराज जी ने जदों अपनी दृष्टि करके वेख्या उस पासे तक के वेख्या
गयो समान वेखे
महाराज जी उस वेले बोले कहन लगे भाई कोई ढाल इनी वधिया नहीं जापदी सानू क्योंकि ओदा वेखण नूं तां बड़ी वधिया ढाल सी। महाराज जी सिंह सारे बैठे कहंदे सारे कह रहे सर ढाल बड़ी वधिया वधिया। पातशाह कहंदे कोई बहुती खास नहीं जापदी सानू इह तां समान जी ढाल है।
जो शुभ है तिस लग कर गोरे पार न पर फोर कर मोरे।
चंगी ढाल हुंदी है ना वधिया शुभ ढाल ओदा मतलब हुंदा वी ओदे विच गोली भी बजे ते पार ना जावे। कलगीधर जी कहंदे जेड़ी वधिया ढाल हुंदी है शुभ ढाल हुंदी है ओनू गोली भी बजे ते गोली भी बज के पार दी जांदी।
मैं गुलका हुआ पार
जेड़ी ढाल है सानू वेखण च पता लग रहा भी इहदे गोली मारीए ते गोली पार जा सकदी। ये ढाल कोई खास नहीं लगदी ਇਹਦੇ ਵਿੱਚ ਜੇ ਗੋਲੀ ਲੱਗੇ ਤੇ ਗੋਲੀ ਪਾਰ ਜਾ ਸਕਦੀ ਹੈ।
ਉਦਾਰ
ਕਰਕੇ ਕਿੱਥੇ ਸਲਾਘਾ ਕਰਦੇ ਹੋ ਇਸ ਢਾਲ ਦੀ, ਇੰਨੀ ਕੋਈ ਖਾਸ ਢਾਲ ਨਹੀਂ ਹੈ ਸਿੰਘੋ।
ਜਿਸ ਕੇ ਸੁਣ ਕੇ ਲਾਲ ਸਿੰਘ ਨੇ ਜਰੇ ਗਰਬਤ ਬੋਲਿਓ ਪਰ ਤਿਸ ਘੜੇ।
ਲਾਲ ਸਿੰਘ ਕੋਲੋਂ ਸਤਿਗੁਰਾਂ ਦੇ ਬਚਨ ਸੁਣ ਕੇ ਜਰੇ ਨਹੀਂ ਗਏ। ਉਹਨੂੰ ਆਪਣੀ ਢਾਲ ਤੇ ਜ਼ਿਆਦਾ ਵਿਸ਼ਵਾਸ ਸੀ, ਗੁਰੂ ਦੇ ਬਚਨਾਂ ਤੇ ਨਹੀਂ, ਤੇ ਉਹਦੇ ਕੋਲੋਂ ਜਰੇ ਨਹੀਂ ਗਏ। ਉਹਨੇ ਆਖਿਆ ਮੇਰੀ ਏਡੀ ਵਧੀਆ ਢਾਲ ਦੀ ਸਤਿਗੁਰੂ ਜੀ ਨਿੰਦਾ ਕਰੀ ਜਾਂਦੇ ਨੇ, ਕਹਿੰਦੇ ਨੂੰ ਗੋਲੀ ਲੱਗ ਕੇ ਪਾਰ ਨਿਕਲ ਸਕਦੀ ਹੈ। ਲਾਲ ਸਿੰਘ ਨੂੰ ਹੁਣ ਆਪਣੀ ਢਾਲ ਤੇ ਬੜਾ ਵਿਸ਼ਵਾਸ ਸੀ, ਬੜਾ ਯਕੀਨ ਸੀ। ਉਸ ਵਕਤ ਇਹਦੇ ਕੋਲੋਂ ਸਤਿਗੁਰਾਂ ਦੇ ਬਚਨ ਸੁਣ ਕੇ ਜਰੇ ਨਹੀਂ ਗਏ ਤੇ ਹੰਕਾਰ ਵਿਚ ਬੋਲਿਆ,
ਮੋਲ ਸਿਪਰ ਕੋ ਚਰਮ ਕਥਨ ਗੋਲੀ ਕਹਾਂ ਸਕੈ ਸੁਪਨ।
ਲਾਲ ਸਿੰਘ ਦੇ ਮਨ ਚ ਹੰਕਾਰ ਸੀ, ਹੰਕਾਰ ਕਰਕੇ ਬੋਲਿਆ, ਕਹਿੰਦਾ ਜੀ ਮੇਰੀ ਢਾਲ ਹੈ ਕੋਈ ਸਧਾਰਨ ਜੀ ਢਾਲ ਨਹੀਂ ਹੈ, ਇਹਦਾ ਚਰਮ ਇਹਦਾ ਜਿਹੜਾ ਚਮੜਾ ਇੰਨਾ ਕਠਨ ਹੈ ਵੀ ਇਹਨੂੰ ਗੋਲੀ ਕਿੱਥੇ, ਇਹਨੂੰ ਤਾਂ ਛੂ ਨਹੀਂ ਸਕਦੀ ਗੋਲੀ, ਜੇ ਲੱਗੇਗੀ ਵੀ ਤਾਂ ਵੀ ਪਾਰ ਨਹੀਂ ਜਾ ਸਕਦੀ, ਇਹੋ ਜੀ ਮੇਰੀ ਇਹ ਵਧੀਆ ਢਾਲ ਹੈ।
ਲੱਗੇ ਕੜਕ ਕੇ ਗਿਰੇ ਸੋ ਪਾਛੇ,
ਗੋਲੀ ਇਹਨੂੰ ਲੱਗ ਵੀ ਜਾਏ ਤੇ ਇਹਦੇ ਨਾਲ ਖੜਕ ਕੇ ਗੋਲੀ ਪਿੱਛੇ ਡਿੱਗ ਪਵੇ, ਪਰ ਇਹਨੂੰ ਪਾਰ ਕਰਕੇ ਨਹੀਂ ਨਿਕਲ ਸਕਦੀ।
ਦੇਵੋ ਧਨ ਤੇ ਲਈ ਆਛੇ,
ਇਸੇ ਕਰਕੇ ਮੈਂ ਬੜਾ ਪੈਸਾ ਖਰਚਿਆ ਇਸ ਢਾਲ ਕਰਕੇ, ਇਸ ਢਾਲ ਨੂੰ ਮੈਂ ਬੜਾ ਮੁੱਲ ਖਰਚ ਕੇ ਖਰੀਦਿਆ ਹੈ।
ਸੁਣ ਕਲਗੀ ਤਰ ਪੁਨ ਸਮਝਾਏ, ਗੋਈ ਹੈ ਬੁਰੀ ਬਲਾਏ।
ਮਹਾਰਾਜ ਜੀ ਸੁਣ ਕੇ ਸਮਝਾਣ ਲੱਗੇ, ਕਹਿੰਦੇ ਲਾਲ ਸਿੰਘ ਜੇ ਤੂੰ ਢਾਲ ਦੀ ਬੜੀ ਸਿਫਤ ਕਰਦਾ ਤੇ ਗੋਲੀ ਕਿਹੜਾ ਘੱਟ ਹੁੰਦੀ ਹੈ, ਜਦੋਂ ਬੰਦੂਕ ਚੋਂ ਗੋਲੀ ਨਿਕਲਦੀ ਹੈ ਤੇ ਗੋਲੀ ਵੀ ਬੜੀ ਬੁਰੀ ਬਲਾ ਹੁੰਦੀ ਹੈ, ਇਹ ਵੀ ਬੜੀ ਭਿਆਨਕ ਹੁੰਦੀ ਹੈ।
ਤਾਂ ਨਿਵਾਰਨ ਕਰ ਹੈ ਕੌਣ,
ਜਦੋਂ ਗੋਲੀ ਚੱਲਦੀ ਹੈ ਨਾ ਫਿਰ ਉਦੋਂ ਇਹੋ ਜਿਹੀਆਂ ਢਾਲਾਂ ਨੀ ਸਾਹਮਣੇ ਖਲੋਂਦੀਆਂ, ਫਿਰ ਤਾਂ ਇਹੋ ਜਿਹੀਆਂ ਢਾਲਾਂ ਨੂੰ ਚੀਰ ਕੇ ਵੀ ਗੋਲੀਆਂ ਨਿਕਲ ਜਾਂਦੀਆਂ ਹਨ।
ਲਗਤ ਫੁਰਤ ਛਲ ਤੌਣ,
ਜਿਸ ਜਗ੍ਹਾ ਤੇ ਗੋਲੀ ਜਾ ਕੇ ਵੱਜਦੀ ਹੈ ਉਸ ਜਗ੍ਹਾ ਨੂੰ ਤੋੜ ਕੇ ਫੋੜ ਕੇ ਰੱਖ ਦਿੰਦੀ ਹੈ।
ਇਸ ਆਗੇ ਨੇ ਕਿਸ ਕੀ ਅਟਕ,
ਗੋਲੀ ਦੇ ਸਾਹਮਣੇ ਵੀ ਨੀ ਕੋਈ ਅਟਕਦਾ, ਜਿੱਡੀ ਵੱਡੀ ਵੱਡੀ ਮਰਜ਼ੀ ਵਧੀਆ ਢਾਲ ਹੋਵੇ, ਕਹਿੰਦੇ ਇਸ ਗੋਲੀ ਦੇ ਸਾਹਮਣੇ ਫਿਰ ਕੋਈ ਨੀ ਅਟਕ ਸਕਦਾ, ਕਿਉਂਕਿ ਇਹ ਗੋਲੀ ਵੀ ਬੜੀ ਬੁਰੀ ਬਲਾ ਹੈ।
ਲਾਗੀ ਚਾਹੇ ਨਾ ਪੁਨ ਕਿਮ ਪਤਕ ਅਟਕ,
ਕਹਿੰਦੇ ਜਦੋਂ ਇਹ ਲੱਗਣੀ ਚਾਹੇ ਤੇ ਫਿਰ ਜਦੋਂ ਲੱਗਣੀ ਚਾਹੇ ਤੇ ਲੱਗ ਕੇ ਰਹਿੰਦੀ ਹੈ, ਫਿਰ ਇਹਨੂੰ ਕੋਈ ਰੋਕ ਨਹੀਂ ਸਕਦਾ।
ਲਾਲ ਸਿੰਘ ਬੋਤਨ ਮੈਂ ਚੱਪ ਕਰ,
ਸਤਿਗੁਰਾਂ ਦੇ ਬਚਨ ਸੁਣ ਕੇ ਨਾ ਹੁਣ ਸਿੰਘ ਬੈਠੇ ਸੀ ਆਲੇ ਦੁਆਲੇ ਉਹਨਾਂ ਚ ਚਿਪ ਗਿਆ ਹੋਰ ਜ਼ਿਆਦਾ। ਹਾਲਾਂਕਿ ਲਾਲ ਸਿੰਘ ਨੂੰ ਕਹਿਣਾ ਚਾਹੀਦਾ ਸੀ ਮਹਾਰਾਜ ਸਤ ਬਚਨ, ਪਰ ਹੰਕਾਰ ਸੀ ਨਾ, ਹੰਕਾਰ ਮਨੁੱਖ ਦੀ ਬੁੱਧੀ ਤੇ ਪੜਦਾ ਪਾ ਦਿੰਦਾ, ਸੋਚ ਸਮਝਣ ਦੀ ਸ਼ਕਤੀ ਖਤਮ ਕਰ ਦਿੰਦਾ। ਉਸ ਵੇਲੇ ਚਿਪ ਗਿਆ, ਸਾਰੇ ਸਿੰਘਾਂ ਵਿਚ ਚਿਪ ਕੇ ਫਿਰ ਬੋਲਿਆ,
ਕੈਸ ਭਇਓ ਪੁਨ ਚਿਤ ਮੈਂ ਹੱਥ ਕਰ,
ਹੱਥ ਕਰਕੇ ਉਸ ਵੇਲੇ ਬੋਲਿਆ, ਕਹਿਣ ਲੱਗਾ
ਜਵਾਲਾ ਬੰਮਣੀ ਕਿਉਂ ਨਾ ਮੰਗਾਵੋ ਪਰਖ ਲਿਓ ਅਬ ਕਹਿ ਚਲਵਾਵੋ।
ਉਸੇ ਵੇਲੇ ਬੋਲਿਆ ਖਿੱਜ ਕੇ ਨਾ ਲਾਲ ਸਿੰਘ, ਕਹਿੰਦਾ ਮਹਾਰਾਜ ਜੀ ਆਪਾਂ ਪਰਖ ਹੀ ਲੈਂਦੇ ਹਾਂ, ਤੁਸੀਂ ਬੰਦੂਕ ਕਿਉਂ ਨਹੀਂ ਮੰਗਾ ਲੈਂਦੇ, ਢਾਲ ਮੇਰੇ ਕੋਲ ਆ ਬੰਦੂਕ ਮੰਗਾ ਲਓ ਤੇ ਚਲਾਓ ਗੋਲੀ, ਅੱਜ ਹੀ ਪਤਾ ਲੱਗ ਜਾਏਗਾ ਵੀ ਢਾਲ ਚ ਜ਼ਿਆਦਾ ਤਾਕਤ ਹੈ ਕਿ ਤੁਹਾਡੀ ਬੰਦੂਕ ਦੀ ਗੋਲੀ ਚ ਜ਼ਿਆਦਾ ਤਾਕਤ ਹੈ, ਪਰ ਅੱਜ ਮੰਗਾ ਹੀ ਲਓ ਬੰਦੂਕ, ਅੱਜ ਆਪਾਂ ਵੇਖ ਹੀ ਲੈਂਦੇ ਹਾਂ, ਪਰਖ ਕਰਕੇ ਵੇਖ ਲੈਂਦੇ ਹਾਂ।
ਹੋਰ ਸਿਪਰ ਕੋਰਦਾ ਗੋਲੀ
ਚਲਾਓ ਤੁਸੀਂ ਗੋਲੀ, ਤੁਹਾਡੀ ਬੰਦੂਕ ਦੀ ਚਲਾਈ ਗੋਲੀ ਮੇਰੀ ਇਸ ਢਾਲ ਨੂੰ ਚੀਰ ਨਹੀਂ ਸਕੇਗੀ।
ਲੱਗ ਕੇ ਗਿਰੇ ਨਾ ਕਰ ਹੈ ਮੋਰੀ,
ਜਾਣਦਾ ਕਿ ਢਾਲ ਨੂੰ ਗੋਲੀ ਵੱਜ ਕੇ ਥੱਲੇ ਡਿੱਗ ਜਾਏਗੀ, ਪਰ ਢਾਲ ਨੂੰ ਚੀਰ ਕੇ ਪਾਰ ਨਹੀਂ ਜਾ ਸਕੇਗੀ।
ਲਖਿਓ ਗੁਰੂ ਸਿੱਖ ਨੇ ਹੱਥ ਧਾਰਾ,
ਮਹਾਰਾਜ ਜੀ ਨੇ ਵੇਖਿਆ ਵੀ ਅਸੀਂ ਤਾਂ ਪੜਦਾ ਪਾ ਕੇ ਕੱਢਣਾ ਚਾਹੁੰਦੇ ਹਾਂ ਇਹਨੂੰ, ਪਰ ਇਹ ਬਾਰ ਬਾਰ ਆਪਣਾ ਪੜਦਾ ਉਘੇੜਨਾ ਚਾਹੁੰਦਾ, ਇਹ ਹੱਠ ਕਰ ਰਿਹਾ, ਹੁਣ ਹੱਠ ਕਰਕੇ ਇਸ ਤਰ੍ਹਾਂ ਦੇ ਬੋਲ ਬੋਲ ਰਿਹਾ।
ਸੋਦਰ ਸਮਾਂ ਭਾਕ ਕੇ ਤਾਰਾ,
ਉਸ ਵੇਲੇ ਸ਼ਾਮ ਦਾ ਸਮਾਂ ਸੀ, ਸੋਦਰ ਰਹਿ ਰਾਜ ਸਾਹਿਬ ਦਾ, ਸੋਦਰ ਦੀ ਚੌਂਕੀ ਦਾ ਸਮਾਂ ਜਾਣ ਕੇ ਮਹਾਰਾਜ ਜੀ ਨੇ ਟਾਲਾ ਕਰ ਦਿੱਤਾ।
ਪ੍ਰਾਤ ਹੋਤੇ ਅਮ ਪਰਖਨ ਕਰੇ,
ਮਹਾਰਾਜ ਜੀ ਕਹਿੰਦੇ ਲਾਲ ਸਿਆਂ ਹੁਣ ਵੀ ਸ਼ਾਮ ਪੈ ਗਈ, ਹੁਣ ਕਿੱਥੇ ਪਰਖਾਂਗੇ, ਕੱਲ ਨੂੰ ਪਰਖ ਲਵਾਂਗੇ ਤੇਰੀ ਇਹ ਢਾਲ, ਜੇ ਤੇਰੇ ਮਨ ਚ ਇੰਨਾ ਹੀ ਹੱਠ ਹੈ ਨਾ ਇਹਨੂੰ ਪਰਖਣ ਦਾ, ਤੇ ਕੱਲ ਨੂੰ ਆਪਾਂ ਪਰਖ ਕੇ ਵੇਖ ਲਵਾਂਗੇ
ਸੁਪ ਕਹਤੈ ਹੀਰੇ ਕੇ ਮਰੈ
ਕੱਲ ਸਵੇਰੇ ਚਲਾਵਾਂਗੇ ਗੋਲੀ ਤੇ ਫਿਰ ਵੇਖਾਂਗੇ ਤੇਰੀ ਇਹ ਢਾਲ ਕਿਵੇਂ ਸਾਡੀ ਗੋਲੀ ਦੇ ਸਾਹਮਣੇ ਅੜਦੀ ਹੈ ਜਾਂ ਰੁਕਦੀ ਹੈ
ਇਮ ਹੋਈ ਜ਼ਿਕਰ ਧਰੀ ਪੁਨ ਮੌਨ
ਇਹਦਾ ਮਹਾਰਾਜ ਜੀ ਦੇ ਬਚਨ ਸੁਣ ਕੇ ਲਾਲ ਸਿੰਘ ਚੁੱਪ ਕਰ ਗਿਆ ਸਾਰੀ ਸਭਾ ਚ ਸ਼ਾਂਤੀ ਵਰਤ ਗਈ
ਸੁਨ ਰਹਿ ਰਾਸ ਗਏ ਸਭ ਪੌਨ
ਸ੍ਰੀ ਰਹਿ ਰਾਜ ਸਾਹਿਬ ਜੀ ਦਾ ਪਾਠ ਸਾਰੇ ਸਿੰਘਾਂ ਨੇ ਸੁਣਿਆ ਸੁਣ ਕੇ ਸਮਾਪਤੀ ਤੋਂ ਬਾਅਦ ਸਾਰੇ ਆਪੋ ਆਪਣੇ ਘਰਾਂ ਨੂੰ ਮਹਿਲਾਂ ਨੂੰ ਗਏ ਹਨ
ਲਾਲ ਸਿੰਘ ਡੇਰੇ ਮੈਂ ਜਾਏ
ਲਾਲ ਸਿੰਘ ਚੱਲ ਕੇ ਆਪਣੇ ਡੇਰੇ ਤੇ ਪਹੁੰਚਿਆ
ਸਮਝ ਹਿਰਦੇ ਮੈਂ ਬੋ ਪਛਤਾਏ
ਆਪਣੇ ਹਿਰਦੇ ਚ ਸਮਝ ਕੇ ਬੜਾ ਪਛਤਾਵਾ ਕਰਨ ਲੱਗਾ ਉੱਥੇ ਤਾਂ ਹੰਕਾਰ ਨਾਲ ਬੋਲ ਪਿਆ ਪਰ ਬਾਅਦ ਵਿਚ ਪਛਤਾਵਾ ਆਉਣ ਲੱਗਾ ਵੀ ਸਤਿਗੁਰਾਂ ਦੇ ਸਾਹਮਣੇ ਢਾਲ ਕੀ ਮਾਇਨੇ ਰੱਖਦੀ ਜੋ ਗੋਲੀ ਚਲਾਉਣ ਸਤਿਗੁਰਾਂ ਦੇ ਸਾਹਮਣੇ ਢਾਲ ਨੇ ਕੀ ਮਾਇਨੇ ਰੱਖਣਾ ਹੁਣ ਉੱਥੇ ਜਾ ਕੇ ਮਨ ਚ ਪਛਤਾਵਾ ਕਰਨ ਲੱਗਾ
ਮੂਰਖ ਪਨੋ ਕੋਨ ਮੈਂ ਲਿਓ ਗੁਰ ਕੇ ਸਨਮੁਖ ਬੋਲਤ ਭਇਓ
ਸੋਚਦਾ ਵੀ ਮੈਂ ਕਿਹੜਾ ਮੂਰਖਪੁਣਾ ਕਰ ਆਇਆ ਇਹੋ ਜਿਹਾ ਨਾ ਸਮਝੀ ਵਾਲਾ ਮੂਰਖਪਣਾ ਕਰਕੇ ਆਇਆ ਕਿ ਸਤਿਗੁਰੂ ਸੱਚੀ ਪਾਤਸ਼ਾਹ ਦੇ ਸਾਹਮਣੇ ਹੰਕਾਰ ਦੇ ਵਿਚ ਬੋਲਿਆ ਹਾਂ
ਪ੍ਰਾਤ ਹੋਤ ਹਤ ਹੈ ਜਬ ਗੋਰੇ ਸਿਪਰ ਫੋਰ ਕਰ ਡਰ ਮੋਰੇ
ਕੱਲ ਸਵੇਰ ਹੁੰਦਿਆਂ ਜਦੋਂ ਸਤਿਗੁਰੂ ਜੀ ਗੋਲੀ ਚਲਾਣਗੇ ਤੇ ਗੁਰਦੇਵ ਦੀ ਚਲਾਈ ਗੋਲੀ ਹੋਵੇ ਤੇ ਫਿਰ ਕੀ ਢਾਲਾਂ ਭਾਵੇਂ ਇਹੋ ਜਿਹੀਆਂ ਸੈਂਕੜੇ ਪਈਆਂ ਹੋਣ ਉਹਨਾਂ ਨੂੰ ਵੀ ਚੀਰ ਸਕਦੀਆਂ ਨੇ ਮਹਾਰਾਜ ਜੀ ਦੀ ਗੋਲੀ ਚਲਾਈ ਤਾਂ ਕੁਝ ਵੀ ਕਰ ਸਕਦੀ ਹੈ ਇਹ ਕੱਲ ਸਵੇਰ ਜਦੋਂ ਹੋਣੀ ਆ ਸਤਿਗੁਰਾਂ ਨੇ ਗੋਲੀ ਚਲਾਉਣੀ ਤੇ ਢਾਲ ਨੂੰ ਚੀਰ ਦੇਗੀ ਗੋਲੀ
ਲਇਓ ਬਿਗਾਰ ਆਪਨੋ ਕਾਜਾ ਕਰਤਾ ਪੁਰਖ ਰੱਖੈ ਮਮ ਲਾਜਾ
ਲਾਲ ਸਿੰਘ ਸੋਚਦਾ ਵੀ ਮੈਂ ਤਾਂ ਆਪਣਾ ਕੰਮ ਆਪ ਹੀ ਵਿਗਾੜ ਬੈਠਾ ਚੰਗੀ ਭਲੀ ਇੱਜ਼ਤ ਬਣੀ ਆਪਣੀ ਗਵਾ ਬੈਠਾ ਹੁਣ ਤਾਂ ਕਰਤਾ ਪੁਰਖ ਹੀ ਮੇਰੀ ਲਾਜ ਰੱਖੇ ਤਾਂ ਰੱਖੇ
ਲਿਆਏ ਤਿਹਾਵਲ ਕਰ ਬੋ ਗਿਣਤੀ
ਆਖਿਆ ਵੀ ਹੁਣ ਏਦਾਂ ਨਹੀਂ ਹੁਣ ਤਾਂ ਆਪਣੀ ਲਾਜ ਰੱਖਣ ਵਾਸਤੇ ਅਰਦਾਸ ਹੀ ਕਰਾਂ ਇਹਨੇ ਕੜਾ ਪ੍ਰਸ਼ਾਦ ਦੀ ਦੇਗ ਲਿਆਂਦੀ
ਲਿਆਏ ਬੋ ਗਿਣਤੀ ਮੁਖਤੇ ਸਿੰਘਨ ਸੋ ਕਹਿ ਬਿਨਤੀ
ਕੜਾ ਪ੍ਰਸ਼ਾਦ ਦੀ ਦੇਗ ਲਿਆ ਕੇ ਸਿੰਘਾਂ ਕੋਲ ਆਇਆ ਤੇ ਪੰਜ ਸਿੰਘਾਂ ਦੇ ਕੋਲ ਆ ਕੇ ਇਹਨੇ ਆਖਿਆ ਸਿੰਘੋ ਮੇਰੀ ਬੇਨਤੀ ਕਰੋ ਕੜਾ ਪ੍ਰਸ਼ਾਦ ਦੀ ਦੇਗ ਲੈ ਆਇਆ ਤੇ ਕੜਾ ਪ੍ਰਸ਼ਾਦ ਦੀ ਦੇਗ ਲਿਆ ਕੇ ਪੰਜ ਸਿੰਘਾਂ ਨੂੰ ਆਖਿਆ ਮੇਰੀ ਬੇਨਤੀ ਕਰੋ
ਪੰਜ ਸਿੰਘ ਤੋਂ ਦਿਓ ਆਹਾਰਾ ਪ੍ਰਾਤ ਮੋਏ ਰਾਖੋ ਸਚਿਆਰਾ
ਪੰਜੇ ਸਿੰਘ ਅਰਦਾਸ ਕਰੋ ਵੀ ਕੱਲ ਨੂੰ ਮੇਰੀ ਲੱਜਿਆ ਰਹਿ ਜੇ ਕੱਲ ਨੂੰ ਮੇਰੀ ਪੱਤ ਰਹਿ ਜਾਏ ਇਹ ਢਾਲ ਬਚੀ ਰਹੇ ਜੇ ਗੁਰੂ ਸਾਹਿਬ ਗੋਲੀ ਵੀ ਚਲਾਉਣ ਕਿਉਂਕਿ ਉਹਨਾਂ ਨੇ ਕਹਿ ਦਿੱਤਾ ਵੀ ਗੋਲੀ ਚਲਾਵਾਂਗਾ ਤੇ ਮੈਂ ਪੰਜਾਂ ਸਿੰਘਾਂ ਦਾ ਭੋਜਨ ਕਰਾਂਗਾ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਵਾਂਗਾ
ਖਰੇ ਹੋਏ ਅਰਦਾਸ ਕਰਾਏ ਸਤਿਗੁਰ ਰਾਖੈ ਸਿੱਖ ਵਡਿਆਏ
ਪੰਜਾਂ ਸਿੰਘਾਂ ਨੇ ਅਰਦਾਸ ਕੀਤੀ ਕਿ ਸਤਿਗੁਰੂ ਜੀ ਇਸ ਸਿੱਖ ਦੀ ਲਾਜ ਰੱਖਿਆ ਜੇ ਇਹਨੇ ਸਿੱਖਾਂ ਨੂੰ ਨਹੀਂ ਦੱਸਿਆ ਵੀ ਕੱਲ ਨੂੰ ਹੋਣਾ ਕੀ ਹੈ ਬਸ ਇਹ ਕਿਹਾ ਵੀ ਮੇਰੀ ਲਾਜ ਰਹਿ ਜੇ ਕੱਲ ਨੂੰ ਮੇਰੀ ਪੱਤ ਰਹਿ ਜੇ ਪੰਜਾਂ ਸਿੰਘਾਂ ਨੇ ਇਹਦੀ ਅਰਦਾਸ ਕਰ ਦਿੱਤੀ ਮਹਾਰਾਜ ਜੀ ਲਾਲ ਸਿੰਘ ਦੀ ਵਡਿਆਈ ਰੱਖਿਆ ਜੇ ਇਹਦੀ ਪੈਜ ਰੱਖ ਲਿਆ ਜੇ
ਇਸ ਮੈਂ ਕਰ ਕ੍ਰਿਤ ਚੋਰੀ ਗੁਰ ਤੇ
ਰਾਤ ਸਮੇਂ ਸਤਿਗੁਰਾਂ ਤੋਂ ਚੋਰੀ ਇਹ ਅਰਦਾਸ ਕਰਵਾਈ ਹੈ
ਪ੍ਰਭੂ ਅਰਾਧੈ ਨਿਸ਼ਚਾ ਉਰ ਤੇ
ਸਾਰੀ ਰਾਤ ਬੈਠਾ ਅਰਾਧਨਾ ਕਰੀ ਜਾਵੇ ਹੇ ਪ੍ਰਭੂ ਜੀ ਮੇਰੀ ਲਾਜ ਰੱਖ ਲਿਆ ਜੇ ਸਵੇਰੇ ਮਹਾਰਾਜ ਮੇਰੀ ਪੱਤ ਰੱਖ ਲਿਆ ਜੇ ਮੇਰੀ ਇੱਜ਼ਤ ਰੱਖ ਲਿਆ ਜੇ ਸਾਰੀ ਰਾਤ ਬੈਠਾ ਲਾਲ ਸਿੰਘ ਅਰਦਾਸਾਂ ਕਰੀ ਜਾ ਰਿਹਾ ਹੈ
ਰਾਤ ਭਏ ਗੁਰ ਸਭਾ ਲਗਾਏ
ਅਗਲਾ ਦਿਨ ਚੜਿਆ ਮਹਾਰਾਜ ਜੀ ਦਾ ਦੀਵਾਨ ਸਜਿਆ ਪਾਤਸ਼ਾਹ ਨੇ ਦੀਵਾਨ
ਸਜਾਇਆ
ਲਾਲ ਸਿੰਘ ਆਪਣੀ ਢਾਲ ਲੈ ਕੇ ਮਹਾਰਾਜ ਜੀ ਦੇ ਦਰਬਾਰ ਵਿਚ ਪਹੁੰਚਿਆ ਹੈ
ਤਬ ਸਤ ਗੁਰ ਤੇ ਤੁਪਕ ਮੰਗਾਏ ਸਿਪਰ ਨਿਸ਼ਾਨਾ ਧਾਰੇ ਅਗਵਾਏ
ਮਹਾਰਾਜ ਜੀ ਨੇ ਆਖਿਆ ਲਿਆਓ ਭਾਈ ਸਾਡੀ ਬੰਦੂਕ ਲਿਆਓ ਬੰਦੂਕ ਮੰਗਾ ਲਈ ਕਲਗੀਧਰ ਜੀ ਨੇ ਆਖਿਆ ਡੱਕੋ ਲਾਲ ਸਿੰਘ ਜੀ ਢਾਲ ਸਾਹਮਣੇ ਢਾਲ ਦਾ ਨਿਸ਼ਾਨਾ ਮਹਾਰਾਜ ਜੀ ਨੇ ਸਾਹਮਣੇ ਰੱਖ ਲਿਆ ਤੇ ਬੰਦੂਕ ਆਪ ਗੁਰੂ ਕਲਗੀਧਰ ਜੀ ਨੇ ਆਪਣੇ ਹੱਥਾਂ ਵਿਚ ਪਕੜ ਲਈ
ਆਲਮ ਸਿੰਘ ਸੰਗ ਪ੍ਰਭੂ ਕਹਿਓ ਅਤੋ ਤੁਫੰਗ ਨਿਸ਼ਾਨੋ ਲਇਓ
ਬੰਦੂਕ ਮਹਾਰਾਜ ਜੀ ਨੇ ਆਲਮ ਸਿੰਘ ਨੂੰ ਫੜਾ ਦਿੱਤੀ ਮਹਾਰਾਜ ਜੀ ਕਹਿੰਦੇ ਲੈ ਆਲਮ ਸਿਆ ਆ ਸਾਹਮਣੇ ਜਿਹੜੀ ਢਾਲ ਪਈ ਹੈ ਇਹਦੇ ਤੇ ਗੋਲੀ ਚਲਾ ਕੇ ਤੂੰ ਨਿਸ਼ਾਨਾ ਮਾਰ। ਆਲਮ ਸਿੰਘ ਨੂੰ ਮਹਾਰਾਜ ਜੀ ਨੇ ਬੰਦੂਕ ਫੜਾ ਦਿੱਤੀ, ਆਲਮ ਸਿੰਘ ਜੀ ਆ ਲੋ ਫੜੋ ਬੰਦੂਕ ਤੇ ਆ ਜਿਹੜੀ ਸਾਹਮਣੇ ਢਾਲ ਪਈ ਹੈ ਇਹਦੇ ਵਿੱਚ ਗੋਲੀ ਦਾ ਨਿਸ਼ਾਨਾ ਤੁਸੀਂ ਮਾਰੋ।
ਹੁਕਮ ਸਾਥੇ ਉਹਦੇ ਚੁੱਪ ਕੇ ਚਲਾਏ,
ਸਤਿਗੁਰਾਂ ਦਾ ਹੁਕਮ ਮੰਨ ਕੇ ਭਾਈ ਆਲਮ ਸਿੰਘ ਨੇ ਬੰਦੂਕ ਦਾ ਨਿਸ਼ਾਨਾ ਬੰਨਿਆ ਢਾਲ ਦਾ ਸਾਹਮਣੇ ਤੇ ਢਾਲ ਦਾ ਨਿਸ਼ਾਨਾ ਬੰਨ ਕੇ ਗੋਲੀ ਚਲਾਈ ਹੈ।
ਗੋਲੀ ਨਹੀਂ ਲੱਗੀ ਵਿੱਚ ਜਾਏ,
ਕਹਿੰਦੇ ਉਹ ਗੋਲੀ ਵਾਕਈ ਢਾਲ ਨੂੰ ਚੀਰ ਕੇ ਪਾਰ ਨਹੀਂ ਗਈ, ਢਾਲ ਨੂੰ ਵੱਜਦਿਆਂ ਥੱਲੇ ਡਿੱਗ ਪਈ, ਤਿਲਕ ਕੇ ਕਹਿੰਦੇ ਜਿਵੇਂ ਥੱਲੇ ਜਾ ਪੈਂਦੀ ਹੈ ਏਦਾਂ ਉਹ ਗੋਲੀ ਢਾਲ ਨੂੰ ਵੱਜ ਕੇ ਥੱਲੇ ਡਿੱਗ ਪਈ, ਉਹਨੂੰ ਚੀਰ ਕੇ ਪਾਰ ਨਹੀਂ ਗਈ।
ਫੇਰ ਪ੍ਰਹਾਰੇ
ਆਲਮ ਸਿੰਘ ਨੇ ਵੇਖਿਆ ਵੀ ਗੋਲੀ ਵੱਜੀ ਤੇ ਢਾਲ ਨੂੰ ਪਾਰ ਲੰਘ ਕੇ ਨਹੀਂ ਗਈ, ਉਹਨੇ ਬੜਾ ਖਿੱਜ ਕੇ ਦੁਬਾਰਾ ਫੇਰ ਗੋਲੀ ਚਲਾਈ।
ਨਾਹਿਨ ਲਾਗੀ ਸਿਫਰ ਬਜਾਰੇ,
ਕਹਿੰਦੇ ਉਹ ਦੂਜੀ ਗੋਲੀ ਵੀ ਜਾ ਕੇ ਨਹੀਂ ਵੱਜੀ, ਵੱਜਦੀ ਕਿਵੇਂ? ਉਧਰ ਪੰਜਾਂ ਸਿੰਘਾਂ ਦਾ ਅਰਦਾਸਾ ਹੋਇਆ ਸੀ, ਪੰਜ ਸਿੰਘਾਂ ਦਾ ਅਰਦਾਸਾ ਜੋ ਹੋਇਆ ਸੀ ਮਹਾਰਾਜ ਜੀ ਦੇ ਚਰਨਾਂ ਚ ਵੀ ਸੇਵਕ ਦੀ ਲਾਜ ਰੱਖਿਆ ਜੇ, ਉਹ ਅਰਦਾਸ ਵੀ ਤਾਂ ਕੰਮ ਕਰ ਰਹੀ ਹੈ ਨਾ। ਮੇਰੀ ਬੰਨ ਦੀ ਭਗਤ ਛੁਡਾਵੈ, ਬੰਦ ਹੈ ਭਗਤ ਨਾ ਛੂਟੈ ਮੋਹੇ। ਕਹਿੰਦੇ ਮੇਰੀ ਬੰਨੀ ਨੂੰ ਛੁਡਾ ਲੈਂਦੇ ਨੇ, ਭਗਤ ਬੰਨ ਲੈਣ ਫਿਰ ਨੀ ਮੈਂ ਛੁਡਾ ਸਕਦਾ। ਹੁਣ ਪੰਜਾਂ ਸਿੰਘਾਂ ਦਾ ਅਰਦਾਸਾ ਸੀ, ਉਸ ਵੇਲੇ ਦੂਜੀ ਗੋਲੀ ਚਲਾਈ, ਉਹ ਵੀ ਢਾਲ ਨੂੰ ਨੀ ਵੱਜੀ।
ਬਿਸਮ ਰਹੋ ਅਬ ਕਿਆ ਏ ਭਇਓ,
ਹੈਰਾਨ ਹੋ ਗਿਆ ਵੀ ਇਹ ਗੋਲੀ ਢਾਲ ਨੂੰ ਵੱਜ ਕਿਉਂ ਨੀ ਰਹੀ। ਹੈਰਾਨੀ ਦੇ ਨਾਲ ਉਸ ਵੇਲੇ ਭਾਈ ਆਲਮ ਸਿੰਘ ਜੀ ਵੇਖ ਰਹੇ ਨੇ,
ਇੱਕ ਨਿਸ਼ਾਨਾ ਬਚ ਕਰ ਗਏ ਹੋ,
ਨਿਸ਼ਾਨਾ ਕੋਲੋ ਲੰਘ ਕੇ ਚਲਾ ਗਿਆ, ਗੋਲੀ ਦਾ ਢਾਲ ਨੂੰ ਨੀ ਵੱਜਾ।
ਸਿੱਧੀ ਬਾਹਰ ਸਭ ਕਰ ਕੇ ਤਿਆਰੇ ਭਲੇ ਪਰਾਰੇ,
ਆਲਮ ਸਿੰਘ ਨੇ ਤੀਜੀ ਵਾਰ ਫੇਰ ਬੰਦੂਕ ਤਿਆਰ ਕੀਤੀ ਤੇ ਨਿਸ਼ਾਨਾ ਤੱਕ ਕੇ ਢਾਲ ਦਾ ਤੀਜੀ ਵਾਰ ਫੇਰ ਗੋਲੀ ਚਲਾਈ ਹੈ।
ਸੋਨੇ ਲੱਗੀ ਹੇਰ ਪ੍ਰਭ ਰਿਸੀ,
ਗੋਲੀ ਵੱਜੀ, ਤਿੰਨ ਨਿਸ਼ਾਨੇ ਤਿੰਨ ਗੋਲੀਆਂ ਚਲਾਈਆਂ, ਤਿੰਨੇ ਖਾਲੀ ਚਲੀਆਂ ਗਈਆਂ, ਉਹ ਢਾਲ ਨੂੰ ਜਾ ਕੇ ਨੀ ਵੱਜੀਆਂ।
ਹੇਰ ਪ੍ਰਭ ਰਿਸੀ,
ਵੇਖ ਕੇ ਗੁਰੂ ਕਲਗੀਧਰ ਜੀ ਵੀਰ ਰਸ ਵਿਚ ਆ ਗਏ,
ਚੁੱਪ ਗਈ ਆਪਣੇ ਘਰ ਵਿਸੀ।
ਮਹਾਰਾਜ ਕਹਿੰਦੇ ਲਿਆ ਆਲਮ ਸਿੰਘ ਬੰਦੂਕ ਸਾਡੇ ਹੱਥਾਂ ਵਿਚ ਲਿਆ, ਅਸੀਂ ਬੰਦੂਕ ਲੈ ਕੇ ਨਿਸ਼ਾਨਾ ਲਾਉਂਦੇ ਹਾਂ।
ਹਿਰਦੇ ਵਿਚਾਰੇ ਸਤਿਗੁਰ ਜਮੈ,
ਸਤਿਗੁਰੂ ਜੀ ਨੇ ਜਦੋਂ ਆਪਣੇ ਹਿਰਦੇ ਚ ਇਸ ਗੱਲ ਦੀ ਵਿਚਾਰ ਕੀਤੀ,
ਲਾਲ ਸਿੰਘ ਕੀ ਕਿਤ ਲਕ ਤਵੈ,
ਮਹਾਰਾਜ ਜੀ ਜਾਣ ਗਏ ਵੀ ਲਾਲ ਸਿੰਘ ਨੇ ਰਾਤ ਨੂੰ ਚੋਰੀ ਅਰਦਾਸਾ ਕਰਵਾਇਆ, ਅੰਤਰਯਾਮੀ ਸਤਿਗੁਰੂ ਜੀ ਜਾਣੀ ਜਾਣ ਜਾਣ ਗਏ।
ਸਤ ਸੰਗਤ ਮੈਂ ਕਰਿਓ ਕਰਾਓ, ਫਿਰ ਅਰਦਾਸ ਕਰਾਏ ਤਾਓ,
ਮਹਾਰਾਜ ਜੀ ਜਾਣਗੇ ਵੀ ਰਾਤ ਨੂੰ ਇਹਨੇ ਸਾਧ ਸੰਗਤ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ, ਅਰਦਾਸਾ ਕੀਰ ਕਰਕੇ ਥੋ ਕੇ ਖਲੋ ਕੇ ਅਰਦਾਸ ਕੀਤੀ ਤੇ ਕਰਵਾਈ ਹੈ।
ਲਗਤ ਨਹੀਂ ਫਿਰ ਵਿਚ ਗੋਰੀ,
ਇਸੇ ਕਰਕੇ ਇਸ ਢਾਲ ਨੂੰ ਗੋਲੀ ਨਹੀਂ ਵੱਜ ਰਹੀ।
ਮੁਝਤੇ ਚੋਰੀ,
ਸਾਡੇ ਤੋਂ ਚੋਰੀ ਸਾਡੀ ਹਮਾਇਤ ਲੈ ਲਈ ਹੈ, ਹਮਾਇਤ ਵੀ ਸਾਡੀ ਲਈ ਹੈ, ਤੂੰ ਵੀ ਸਾਡੇ ਤੋਂ ਚੋਰੀ ਸਾਡੀ ਹਮਾਇਤ ਲੈ ਲਈ ਹੈ।
ਇਸ ਕਰ ਹੱਥ ਬੰਦੂਕ ਸੰਭਾਰੀ,
ਜਦੋਂ ਮਹਾਰਾਜ ਜੀ ਨੇ ਬੰਦੂਕ ਆਪਣੇ ਹੱਥਾਂ ਵਿਚ ਪਕੜੀ,
ਲਾਲ ਸਿੰਘ ਕੇ ਸਾਥੀ ਉਚਾਰੀ,
ਮਹਾਰਾਜ ਜੀ ਉਸ ਵਕਤ ਬੋਲੇ ਲਾਲ ਸਿੰਘ ਨੂੰ ਕਹਿਣ ਲੱਗੇ,
ਲਿਓ ਕਰ ਅਬੈ ਹਮਾਇਤ ਔਰ,
ਮਹਾਰਾਜ ਜੀ ਕਹਿੰਦੇ ਚੱਲ ਬਈ ਲਾਲ ਸਿੰਘ, ਜਿਹੜੀ ਹੁਣ ਹਮਾਇਤ ਲੈਣੀ ਹੈ ਹੋਰ ਲੈ ਲੈ ਕਿਸੇ ਦੀ, ਕਿਉਂਕਿ ਹੁਣ ਅਸੀਂ ਬੰਦੂਕ ਲੈ ਲਈ ਹੈ, ਤੇਰੀ ਅਰਦਾਸ ਵੀ ਹੋ ਗਈ ਪ੍ਰਵਾਨ ਪਹਿਲਾਂ, ਹੁਣ ਲੈ ਲੈ ਹਮਾਇਤ ਜੇ ਕਿਸੇ ਦੀ ਲੈਣੀ ਹੈ।
ਦੇਖ ਸਿਪਰ ਫੇਰੋਂ ਇਸ ਠੌਰ,
ਆ ਵੇਖ ਹੁਣ ਤੇਰੀ ਇਹ ਢਾਲ ਕਿਵੇਂ ਟੁੱਟਦੀ ਹੈ, ਕਿਵੇਂ ਕੈਂਕਰਾਂ ਬਣ ਕੇ ਖਿੰਡਦੀ ਹੈ ਸਾਡੀ ਗੋਲੀ ਚੱਲਦਿਆਂ।
ਰਿਸ ਜੁਤ ਸੁਣੀ ਲਖੀ ਅਬ ਮਾਰੈ, ਨਹੀਂ ਬਚਾ ਗੁਲਕਾ ਹੋਏ ਪਾਰ।
ਲਾਲ ਸਿੰਘ ਸਮਝ ਗਿਆ ਵੀ ਹੁਣ ਸਤਿਗੁਰਾਂ ਨੇ ਗੋਲੀ ਚਲਾ ਹੀ ਦੇਣੀ ਹੈ, ਤੇ ਜੇ ਗੁਰੂ ਪਾਤਸ਼ਾਹ ਨੇ ਗੋਲੀ ਚਲਾਈ ਤੇ ਫਿਰ ਢਾਲ ਦੀ ਕੀ ਤਾਕਤ ਹੈ ਵੀ ਉਹ ਨਾ ਟੁੱਟੇ। ਉਹਨੇ ਸਮਝ ਲਿਆ ਕਿ ਹੁਣ ਮੇਰੀ ਪੱਤ ਨੂੰ ਰੱਖਣਾ ਪੈ ਜਾਣਾ। ਉਸ ਵਕਤ ਇਹਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਦੌਰ ਸਿੰਘ ਪਾਇਨ ਪਰ ਪਰਿਓ, ਛੇਮੋ ਨਾਥ ਮੈਂ ਸੱਤ ਹੱਥ ਧਰਿਓ।
ਦੌੜ ਕੇ ਸਤਿਗੁਰਾਂ ਦੇ ਚਰਨੀ ਢਹਿ ਪਿਆ ਲਾਲ ਸਿੰਘ ਤੇ ਕਹਿੰਦਾ ਪਾਤਸ਼ਾਹ ਛਿਮੋ ਛਿਮੋ ਛਿਮੋ, ਮਹਾਰਾਜ ਬਖਸ਼ ਲੋ ਬਖਸ਼ ਲੋ, ਮੈਂ ਮੂਰਖ ਨੇ ਬੜਾ ਡਾਢਾ ਹੱਠ ਕੀਤਾ ਹੈ।
ਹੋਰ ਦਿਓ ਤੁਮ ਅਵਨੀ ਸਾਰੇ ਸਿਪਰ ਬਾਪਰੀ ਕਾ ਅਗਾਰੇ।
ਮਹਾਰਾਜ ਤੁਸੀਂ ਚਾਹੋ ਤੇ ਇੱਕ ਗੋਲੀ ਨਾਲ ਸਾਰੀ ਧਰਤੀ ਤੋੜ ਸਕਦੇ ਹੋ, ਇਹ ਤਾਂ ਮਹਾਰਾਜ ਜੀ ਵਿਚਾਰੀ ਛੋਟੀ ਜੀ ਢਾਲ ਹੈ, ਇਹਦਾ ਤਾਂ ਮਾਇਨਾ ਹੀ ਕੀ ਹੈ, ਇਹ ਤਾਂ ਮਾਇਨਾ ਹੀ ਕੀ ਰੱਖਦੀ ਹੈ। ਮਹਾਰਾਜ ਤੁਸੀਂ ਚਾਹੋ ਗੋਲੀ ਮਾਰ ਕੇ ਸਾਰੀ ਧਰਤੀ ਦਾ ਜਿੰਨਾ ਇਹ ਬ੍ਰਹਿਮੰਡ ਹੈ ਇਹਨੂੰ ਵੀ ਤੋੜ ਸਕਦੇ ਹੋ।
ਸਿੱਖ ਗੁਰ ਭਨਿਓ ਭਇਓ ਦਿਦ ਅਤੇ ਰਾਤੋ ਰਾਤ ਕਰੇ ਗੁਰਮਤੇ।
ਮਹਾਰਾਜ ਜੀ ਵੇਖ ਕੇ ਬੋਲੇ ਕਹਿੰਦੇ ਅੱਜ ਤੇ ਤੂੰ ਆਪਣੇ ਹੱਥ ਦਾ ਇੰਨਾ ਪੱਕਾ ਹੋਇਆ ਵੀ ਰਾਤੋ ਰਾਤ ਹੀ ਗੁਰਮਤੇ ਕਰਦਾ ਫਿਰਿਆ ਸਾਰਿਆਂ ਸਿੱਖਾਂ ਨਾਲ, ਪੰਜਾਂ ਸਿੱਖਾਂ ਕੋਲੋਂ ਅਰਦਾਸਾਂ ਕਰਾਉਂਦਾ ਰਿਹਾ। ਮਹਾਰਾਜ ਕਹਿੰਦੇ ਤੂੰ ਵੀ ਆਪਣੇ ਹੱਥ ਦਾ ਬੜਾ ਪੱਕਾ ਨਿਕਲਿਆ, ਰਾਤੋ ਰਾਤ ਬੜੇ ਗੁਰਮਤੇ ਕਰਦਾ ਰਿਹਾ।
ਲੈ ਤਿਹਾਵਲ ਫਿਰਿਓ ਛਕਾਵਤ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਸਿੱਖਾਂ ਨੂੰ ਛਕਾਉਂਦਾ ਫਿਰਿਆ ਰਾਤ ਨੂੰ।
ਉਹ ਸੁੱਖਾ ਸੁੱਖ ਸਿਪਰ ਬਚਾਵਤ,
ਔਰ ਬੜੀਆਂ ਸੁੱਖਾਂ ਸੁੱਖਣਾ ਸੁੱਖ ਕੇ ਆਪਣੀ ਇਸ ਢਾਲ ਨੂੰ ਬਚਾਉਂਦਾ ਰਿਹਾ।
ਚੇਤਕ ਜੋਰ ਔਰ ਲਿਓ ਲਾਏ ਹੋਰੋਂ ਸਿਪਰ ਨਾ ਬਚਾ ਕਦਾਏ।
ਮਹਾਰਾਜ ਕਹਿੰਦੇ ਲਾਲਾ ਜੋਰ ਜਿੰਨਾ ਹੋਰ ਲੱਗਦਾ ਅੱਜ ਨੀ ਤੇਰੀ ਢਾਲ ਛੱਡਦੇ, ਅੱਜ ਤਾਂ ਤੋੜ ਕੇ ਰੱਖ ਦਿਆਂਗੇ ਇਹਨੂੰ, ਇੱਕੋ ਗੋਲੀ ਨਾਲ ਤੋੜ ਕੇ ਰੱਖ ਦਿਆਂਗੇ ਜਿਹੜਾ ਜੋਰ ਤੇਰੇ ਕੋਲ ਹੋਰ ਲੱਗਦਾ। ਲਾਲ
ਸੁਣ ਕਰ ਲਾਲ ਸਿੰਘ ਕਰ ਜੋਰੇ।
ਮਹਾਰਾਜ ਜੀ ਰਸ ਵਿਚ ਸਨ, ਵੀਰ ਰਸ ਵਿਚ ਸਨ, ਹੱਥ ਜੋੜ ਕੇ ਉਸ ਵੇਲੇ ਫਿਰ ਲਾਲ ਸਿੰਘ ਬੋਲਿਆ।
ਤੇਰੋ ਕਹਿਣ ਭਇਓ ਪ੍ਰਭ ਔਰੇ,
ਕਹਿੰਦਾ ਹੇ ਪ੍ਰਭੂ ਜੀ ਮੇਰਾ ਕਹਿਣਾ ਕੁਝ ਹੋਰ ਹੀ ਹੋ ਗਿਆ ਹੈ।
ਰਾਵਰ ਕੇ ਕਰਤੇ ਛੁਤੈ ਤੁਫੰਗ ਅਚਲ ਸੁਮੇਰ ਤੁਰਤ ਕਰ ਭੰਗ।
ਮਹਾਰਾਜ ਜੀ ਜੇ ਤੁਹਾਡੇ ਹੱਥੋਂ ਗੋਲੀ ਚੱਲ ਪਏ ਤੇ ਜਿਹੜਾ ਅਚਲ ਪਰਬਤ ਹੈ ਨਾ ਸੁਮੇਰ, ਉਹ ਵੀ ਟੁੱਟ ਕੇ ਮਹਾਰਾਜ ਰੇਤਾ ਦੇ ਕਿਣਕਿਆਂ ਚ ਬਿਖਰ ਜਾਵੇ ਜੇ ਤੁਸੀਂ ਗੋਲੀ ਚਲਾਓ। ਮਹਾਰਾਜ ਇਹ ਢਾਲ ਤਾਂ ਕੀ ਹੈ ਆਪ ਜੀ ਵੀ ਚਲਾਈ ਗੋਲੀ ਦੇ ਸਾਹਮਣੇ।
ਅਭੀ ਓੜਕ ਨਾ ਕਰੋ ਗੁਰਨਾਥ ਗੁਸਾਈ ਸੇਵਕ ਲਾਜ ਰੱਖਣ ਮਨ ਆਏ।
ਮਹਾਰਾਜ ਹੁਣ ਅੰਤ ਨਾ ਕਰੋ, ਮੈਂ ਆਪ ਜੀ ਦਾ ਸੇਵਕ ਆ, ਮੇਰੀ ਲਾਜ ਰੱਖ ਲਓ ਮਹਾਰਾਜ, ਮੈਂ ਤੁਹਾਡੀ ਸ਼ਰਨ ਵਿਚ ਹਾਂ, ਮੇਰੀ ਲੱਜਿਆ ਰੱਖ ਲੋ ਮਹਾਰਾਜ ਜੀ।
ਸੁਣ ਕੇ ਬਿਕਤ ਪਰੇ ਗੁਰਨਾਥ ਕਯੋ ਉਠਾਏ ਸਿਪਰ ਲਿਓ ਆਤ।
ਮਹਾਰਾਜ ਜੀ ਸੁਣ ਕੇ ਖੁਸ਼ ਹੋ ਗਏ, ਕਹਿੰਦੇ ਜਾ ਵੀ ਆਪਣੀ ਢਾਲ ਚੁੱਕ ਲੈ।
ਸ਼ਸਤਰਨ ਚਈਆ ਸ਼ਸਤਰਨ ਕੇਰ ਭਰੋਸਾ।
ਮਹਾਰਾਜ ਜੀ ਕਹਿੰਦੇ ਸ਼ਸਤਰਾਂ ਦੇ ਉੱਤੇ ਉਨਾ ਭਰੋਸਾ ਜਿੰਨਾ ਤੂੰ ਕਹਿੰਦਾ ਨਾ, ਜਦੋਂ ਤੱਕ ਉਹਦੀ ਪਰਖ ਨਾ ਕੀਤੀ ਹੋਵੇ ਉਦੋਂ ਤੱਕ ਉਹਦਾ ਭਰੋਸਾ ਨੀ ਕਰਨਾ ਚਾਹੀਦਾ।
ਸ਼ਤਰੂ ਜੁਦ ਸਰੋਸਾ,
ਕਿਉਂਕਿ ਹੋ ਸਕਦਾ ਦੁਸ਼ਮਣ ਦੇ ਹੱਥ ਚ ਫੜਿਆ ਸ਼ਸਤਰ ਤੇਰੇ ਸ਼ਸਤਰ ਨਾਲੋਂ ਜ਼ਿਆਦਾ ਵਧੀਆ ਹੋਵੇ, ਇਹ ਵੀ ਤਾਂ ਹੋ ਸਕਦਾ ਨਾ। ਕਹਿੰਦੇ ਆਪਣੇ ਸ਼ਸਤਰਾਂ ਦੇ ਉੱਤੇ ਉਨਾ ਭਰੋਸਾ ਨਾ ਕਰੋ, ਆਪਣੀ ਵਿਦਿਆ ਤੇ ਭਰੋਸਾ ਰੱਖੋ, ਗੁਰੂ ਤੇ ਭਰੋਸਾ ਰੱਖੋ। ਹੋ ਸਕਦਾ ਦੁਸ਼ਮਣ ਦੇ ਹੱਥ ਵਿਚ ਫੜਿਆ ਸ਼ਸਤਰ ਜ਼ਿਆਦਾ ਤਾਕਤ ਵਾਲਾ ਹੋਵੇ, ਇਹ ਵੀ ਤਾਂ ਹੋ ਸਕਦਾ।
ਆਯੁਧ ਆਚੋ ਹੀ ਜੈ ਪਾਤ,
ਮਹਾਰਾਜ ਕਹਿੰਦੇ ਸ਼ਸਤਰ ਵਧੀਆ ਹੋਣਾ ਚਾਹੀਦਾ ਕੋਲ, ਇਹਦੇ ਵਿਚ ਕੋਈ ਦੋ ਰਾਏ ਨਹੀਂ, ਸ਼ਸਤਰ ਜ਼ਰੂਰ ਵਧੀਆ ਕੋਲ ਹੋਣਾ ਚਾਹੀਦਾ।
ਤੇ ਆਪ ਬਚਾ ਰਿਪਨਾਸ,
ਇਹਦੇ ਨਾਲ ਆਪਣਾ ਆਪ ਬਚਾ ਸਕੀਏ ਤੇ ਦੁਸ਼ਮਣ ਦਾ ਨਾਸ ਕਰ ਸਕੀਏ।
ਪਰ ਉਠਾਏ ਸਿੰਘ ਕਰ ਨਮੋ।
ਮਹਾਰਾਜ ਜੀ ਦੇ ਬਚਨ ਸੁਣ ਕੇ ਸਿੱਖ ਨੇ ਢਾਲ ਚੁੱਕੀ ਲਾਲ ਸਿੰਘ ਨੇ, ਔਰ ਸਤਿਗੁਰਾਂ ਨੂੰ ਮੱਥਾ ਟੇਕਿਆ ਹੈ।
ਬੈਠੇ ਸਕਲ ਸਭਾ ਤੇ ਸਮੋ,
ਉਸ ਵੇਲੇ ਸਤਿਗੁਰਾਂ ਦੀ ਸਭਾ ਵਿਚ ਸਾਰੇ ਸ਼ਾਂਤ ਹੋ ਕੇ ਬੈਠ ਗਏ।
ਜੋ ਪਈ ਜੰਗਲ ਬਿਖੈ ਕਪੂਰਾ ਜਾਤ ਕੇਤਕ ਗ੍ਰਾਮਨ ਕੋ ਪਤੀ ਰਾਤ।
ਖਾਲਸਾ ਜੀ ਇਧਰ ਮਾਲਵੇ ਦੇ ਇਲਾਕੇ ਚ ਇਹਨੂੰ ਜੰਗਲ ਹੀ ਕਹਿੰਦੇ ਸਨ ਉਦੋਂ, ਇਸ ਇਲਾਕੇ ਦਾ ਇਕ ਸਿੱਖ ਸੀ ਭਾਈ ਕਪੂਰਾ ਚੌਧਰੀ, ਇਹ ਜੱਟ ਸੀ ਜਿਮੀਦਾਰ ਸੀ। ਭਾਈ ਕਪੂਰਾ ਚੌਧਰੀ ਕਪੂਰਾ ਇਸ ਇਲਾਕੇ ਦਾ ਰਹਿਣ ਵਾਲਾ ਬੜਾ ਵੱਡਾ ਰਾਜ ਸੀ, ਚੌਧਰੀ ਸੀ।
101,000 ਧਨ ਦੇ ਕੇ
ਇਹਨੇ 1100 ਰੁਪਇਆ ਸਤਿਗੁਰੂ ਜੀ ਦੇ ਚਰਨਾਂ ਵਿਚ ਭੇਜਿਆ ਹੈ।
ਚਲ ਬਲੀ ਤੁਰੰਗ ਲੈ ਕੇ
1100 ਰੁਪਏ ਨਾਲ ਇੱਕ ਬੜਾ ਬਲੀ ਘੋੜਾ, ਬੜਾ ਚੰਚਲ ਬੜਾ ਤੇਜ ਜਿਹੜਾ ਹਵਾ ਨੂੰ ਵੀ ਪਿੱਛੇ ਛੱਡ ਦੇ ਐਸਾ ਘੋੜਾ ਮਹਾਰਾਜ ਜੀ ਕੋਲ ਭੇਜਿਆ ਹੈ।
ਸੋ ਹਜ਼ੂਰ ਮੈਂ ਦੇਉ ਪਚਾਈ
1100 ਰੁਪਇਆ ਤੇ ਇੱਕ ਘੋੜਾ ਮਹਾਰਾਜ ਜੀ ਦੇ ਚਰਨਾਂ ਵਿਚ ਕਪੂਰੇ ਚੌਧਰੀ ਨੇ ਭੇਜਿਆ ਹੈ।
ਮਹਾਰਾਜ
ਜੀ ਨੇ ਵੇਖਿਆ ਵੀ ਘੋੜਾ ਬੜਾ ਸੁੰਦਰ ਹੈ, ਬੜਾ ਚੰਚਲ ਤੇ ਬੜਾ ਬਲੀ ਘੋੜਾ ਹੈ।
ਹੁਕਮ
ਕੀਤਾ ਵੀ ਇਹ ਘੋੜਾ ਸਾਡੀ ਸਵਾਰੀ ਵਾਸਤੇ ਰੱਖ ਦਿਓ, ਇਹਦੇ ਤੇ ਅਸੀਂ ਸਵਾਰ ਹੋਇਆ ਕਰਾਂਗੇ।
ਨਾਲ ਸ਼ਿੰਗਾਰ ਤਿਸ ਨਾਮ ਬਚਾਇਓ,
ਔਰ ਮਹਾਰਾਜ ਜੀ ਨੇ ਉਸ ਘੋੜੇ ਦਾ ਨਾਮ ਦਲ ਸ਼ਿੰਗਾਰ ਰੱਖਿਆ ਹੈ।
ਮੈਲ ਕਰਾਮ ਨੇ ਤਬੇਲੇ,
ਮਹਾਰਾਜ ਜੀ ਨੇ ਉਹਨੂੰ ਆਪਣੇ ਖਾਸ ਤਬੇਲੇ ਵਿਚ ਬਣਵਾਇਆ ਟਹਿਲ ਵਾਸਤੇ।
ਸੇਵਕ ਦਾਸ ਸੁਹੇਲੇ,
ਔਰ ਸੇਵਕਦਾਰ ਸੇਵਾਦਾਰ ਜਿਹੜੇ ਨੇ ਉਹ ਮਹਾਰਾਜ ਜੀ ਦੇ ਘੋੜੇ ਦੀ ਸੇਵਾ ਕਰਦੇ ਹਨ।
ਇਕ ਦਿਨ ਸਤਿਗੁਰ ਚੜੇ ਅਖੇਰ,
ਇਕ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਸ਼ਿਕਾਰ ਖੇਡਣ ਵਾਸਤੇ ਚੜੇ ਹਨ।
ਮੈਂ ਵਿਚਰੇ ਜਿੱਤ ਕਿਤੇਰ,
ਜੰਗਲ ਵਿਚ ਵਿਚਰ ਰਹੇ ਨੇ, ਦੂਰ ਤੱਕ ਵੇਖਦੇ ਨੇ, ਸ਼ਿਕਾਰ ਦੀ ਭਾਲ ਕਰਦੇ ਨੇ।
ਇਰ ਕਰ ਚਲ ਆਏ ਜਿਸ ਕਾਲਾ,
ਜਦੋਂ ਮਹਾਰਾਜ ਜੀ ਸਾਰੇ ਜੰਗਲ ਦੇ ਵਿਚ ਸ਼ਿਕਾਰ ਖੇਡ ਕੇ ਵਾਪਸ ਮੁੜ ਕੇ ਆਏ,
ਦੱਖਣ ਨਗਰ ਉਜੈਨ ਵਿਸਾਲਾ,
ਖਾਲਸਾ ਜੀ ਦੱਖਣ ਦਿਸ਼ਾ ਵਿਚ ਉਜੈਨਪੁਰੀ ਨਗਰ ਹੈ, ਉਜੈਨ ਨਗਰ ਹੈ, ਬੜਾ ਪ੍ਰਸਿੱਧ ਤੀਰਥ ਹੈ।
ਕਿਤਕ ਸਾਧ ਚਲ ਆਏ,
ਉਥੋਂ ਕੁਝ ਸਾਧ ਇਕੱਠੇ ਹੋ ਕੇ ਆਏ ਮਹਾਰਾਜ ਜੀ ਦੇ ਦਸਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ।
ਇੱਕ ਸੰਗਤ ਮਿਲ ਕੇ ਸਮਝਾਏ,
ਔਰ ਉਹਨਾਂ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਵੀ ਚੱਲ ਕੇ ਆਈਆਂ ਹਨ।
ਦਰਸ਼ਨ ਕਰਨ ਕਾਮਨਾ ਧਾਰੇ,
ਉਹਨਾਂ ਦੇ ਮਨਾਂ ਵਿਚ ਦਰਸ਼ਨਾਂ ਦੀ ਕਾਮਨਾ ਰੱਖ ਕੇ ਉਹ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ ਹਨ।
ਇਸੀ ਛਿਨ ਸਤਿਗੁਰੂ ਨਿਆਰੇ,
ਆ ਕੇ ਉਸੇ ਛਿਨ ਉਹਨਾਂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਮ੍ਰਿਗ ਖੱਗ ਮਾਰ ਕਿਤਕ ਲੈ ਆਏ,
ਹੁਣ ਮਹਾਰਾਜ ਜੀ ਸ਼ਿਕਾਰ ਖੇਡ ਕੇ ਮੁੜੇ ਸੀ, ਹਿਰਨ ਬਟੇਰੇ ਤਿੱਤਰ ਤੇ ਸੂਰ ਹੋਰ ਕਈ ਜੰਗਲੀ ਜਾਨਵਰ ਸ਼ਿਕਾਰ ਖੇਡ ਕੇ ਮਾਰ ਕੇ ਮਹਾਰਾਜ ਜੀ ਵਾਪਸ ਮੁੜ ਰਹੇ ਸੀ।
ਜੱਖੀ ਮਾਝ ਦੇਸ ਵਿਗਸਾਏ,
ਕਲਗੀਧਰ ਜੀ ਕੀ ਕਰ ਰਹੇ ਸਨ, ਮਾਸ ਦੀਆਂ ਬੋਟੀਆਂ ਲੈ ਕੇ ਨਾ ਆਪਣੇ ਬਾਜ ਦੇ ਮੂੰਹ ਵਿਚ ਪਾ ਰਹੇ ਤੇ ਹੱਥ ਖੂਨ ਨਾਲ ਭਰੇ ਹੋਏ ਲਿਬੜੇ ਹੋਏ, ਤੇ ਇੱਕ ਬਟੇਰੇ ਦਾ ਮਹਾਰਾਜ ਜੀ ਮਾਸ ਤੋੜ ਤੋੜ ਕੇ ਆਪਣੇ ਬਾਜ ਦੇ ਮੂੰਹ ਵਿਚ ਤਾਮਾ ਪਾ ਰਹੇ ਨੇ।
ਮੈਂ ਇੱਕ ਸ਼ਾਹ
ਤੇ ਉਸੇ ਸੰਗਤ ਦੇ ਵਿਚ ਇੱਕ ਸ਼ਾਹੂਕਾਰ ਦਾ ਲੜਕਾ ਸੀ ਜਿਹੜਾ ਉਜੈਨ ਤੋਂ ਆਇਆ ਸੀ, ਇੱਕ ਸ਼ਾਹੂਕਾਰ ਦਾ ਲੜਕਾ ਸੀ, ਉਹ ਗ੍ਰਸਤੀ ਸੀ ਆਪਣੇ ਪੁੱਤਰ ਪਰਿਵਾਰ ਸਮੇਤ ਸੀ,
ਰਹਿਤ ਵੈਸ਼ਨੋ ਜਿਸ ਕੀ
ਹੈ, ਉਹ ਵੈਸ਼ਨਵ ਸੀ, ਮਾਂ ਸਾਧਕ ਜਿਹੜੀ ਜਿਹੜਾ ਸੀ ਉਹਦੇ ਤੋਂ ਦੂਰ ਰਹਿੰਦਾ ਸੀ, ਵੈਸ਼ਨਵ ਬਿਰਤੀ ਦਾ ਧਾਰਨੀ ਸੀ, ਸ਼ਾਹੂਕਾਰ ਦਾ ਲੜਕਾ ਸੀ,
ਮਦਰਾ ਮਾਸ ਤਰਕ ਤੋਰ,
ਸ਼ਰਾਬ ਮਾਸ ਦਾ ਤਰਕ ਕਰਕੇ ਰੱਖਦਾ ਆਪਣੇ ਮਨ ਵਿਚ, ਵੈਸ਼ਨਵ ਮਤ ਦਾ ਧਾਰਨੀ ਹੈ।
ਜਾਤ ਬਾਣੀਆ ਗੁਰ ਜਬ ਦੇਖੈ, ਕਲ ਪਿਉਰ ਦੇ ਕਿਰਿਆ ਵਰਖੈ,
ਇਹ ਜਾਤ ਦਾ ਬਾਣੀ ਹੈ, ਬਾਣੀਏ ਜਾਤੀ ਦਾ ਹੈ, ਔਰ ਇਹਨੇ ਜਦੋਂ ਮਹਾਰਾਜ ਜੀ ਦੀ ਕਿਰਿਆ ਵੇਖੀ ਕਿ ਸਤਿਗੁਰੂ ਜੀ ਬਾਜ ਦੇ ਮੂੰਹ ਦੇ ਵਿਚ ਮਾਸ ਤੋੜ ਕੇ ਪਾ ਰਹੇ ਨੇ, ਤੇ ਵੇਖ ਕੇ ਗੁਰਦੇਵ ਦੀ ਕਿਰਿਆ ਇਹਦੇ ਮਨ ਚ ਸੰਸਾ ਪੈ ਗਿਆ,
ਇਹ ਕੈਸੇ ਗੁਰ ਜੀ ਰੇਤ ਆਏ,
ਇਹ ਕਿਹੋ ਜਿਹਾ ਗੁਰੂ ਹੈ ਜਿਹਦੇ ਵਾਸਤੇ ਮੈਂ ਏਡੀ ਦੂਰੋਂ ਚੱਲ ਕੇ ਆਇਆ ਹਾਂ,
ਕੋਸ ਹਜ਼ਾਰੋਂ ਮਗ ਲੰਘਾਏ,
ਸੈਂਕੜੇ ਕੋਹ ਦਾ ਪੈਂਡਾ ਉਜੈਨ ਤੋਂ ਤੈਅ ਕਰਕੇ ਇੱਥੇ ਆਇਆ ਹਾਂ,
ਕਿਰਿਆ ਜਿਨੂੰ ਕੀ ਮਹਾ ਘੁਟਾਲੇ,
ਦੇਖੋ ਇਹਨਾਂ ਦੀ ਕਿਰਿਆ ਕਿੰਨੀ ਘੁਟਾਲੀ ਹੈ, ਕਿੰਨੀ ਭੈੜੀ ਕਿਰਿਆ ਕਰ ਰਹੇ ਹਨ,
ਕਰਤ ਦਿਆ ਔਰ ਖਾਲੀ,
ਹਿੰਸਾ ਕਰ ਰਹੇ ਨੇ, ਇੱਕ ਜੀਵ ਦਾ ਮਾਸ ਤੋੜ ਕੇ ਬਾਜ ਦੇ ਮੂੰਹ ਚ ਪਾ ਰਹੇ ਨੇ, ਇਹਨਾਂ ਦਾ ਮਨ ਦਇਆ ਤੋਂ ਖਾਲੀ ਹੈ,
ਪੰਛੀ ਹੱਥ ਕਰ ਬਾਜ ਅਚਾਵੇ,
ਇੱਕ ਪੰਛੀ ਨੂੰ ਮਾਰ ਕੇ ਉਹਦਾ ਮਾਸ ਬਾਜ ਨੂੰ ਖਵਾ ਰਹੇ ਨੇ,
ਮਨ ਮੈਂ ਮਿਸ਼ਰਤ ਮ੍ਰਿਗ ਗਨ ਘਾਵੇ,
ਔਰ ਜੰਗਲ ਵਿਚ ਫਿਰ ਕੇ ਆ ਵੇਖੋ ਹਿਰਨ ਮਾਰ ਕੇ ਲਟਕਾਏ ਹੋਏ ਘੋੜਿਆਂ ਤੇ, ਕਿਤੇ ਤਿੱਤਰ ਬਟੇਰੇ ਲਟਕਾਏ ਹੋਏ ਨੇ,
ਮਨ ਮੈਂ ਗਿਣਤੀ ਗਣੈ ਅਨੇਕ,
ਉਹ ਜਿਹੜਾ ਉਜੈਨ ਤੋਂ ਆਇਆ ਨਾ ਬਾਣੀਆਂ ਵੈਸ਼ਨਵ, ਉਹ ਆਪਣੇ ਮਨ ਚ ਏਦਾਂ ਦੀਆਂ ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ, ਸੋਚਾਂ ਸੋਚਦਾ ਹੈ,
ਅਬ ਜਾਨੀ ਗੁਰ ਜਲਦ ਵਿਵੇਕ,
ਹੁਣ ਅੰਤਰਯਾਮੀ ਗੁਰੂ ਕਲਗੀਧਰ ਜੀ ਇਹਦੇ ਮਨ ਦੀ ਜਾਣੀ ਜਾਣ ਸਤਿਗੁਰੂ ਜੀ ਜਾਣ ਗਏ,
ਸਭ ਸਭ ਮੈਂ ਗੁਰ ਬਾਕ ਸੁਣਾਇਓ,
ਮਹਾਰਾਜ ਜੀ ਉਸ ਵੇਲੇ ਸਾਰਿਆਂ ਚ ਬੋਲੇ ਕਹਿਣ ਲੱਗੇ,
ਪ੍ਰਥਮ ਚੋਰ ਇਹ ਖਗ ਤਨ ਪਾਇਓ।
ਮਹਾਰਾਜ ਜੀ ਕਹਿੰਦੇ ਭਾਈ ਆ ਜਿਹੜਾ ਬਟੇਰਾ ਨਾ ਜਿਹੜਾ ਮਾਸ ਤੋੜ ਕੇ ਅਸੀਂ ਬਾਜ ਨੂੰ ਖਵਾ ਰਹੇ ਆ, ਇਹ ਬਟੇਰਾ ਪਿਛਲੇ ਜਨਮ ਚ ਚੋਰ ਸੀ।
ਸਭ ਬਾਜ ਰਾਜੇ ਕੀ ਦੇਹ,
ਆ ਜਿਹੜਾ ਬਾਜ ਸੀ ਇਹ ਰਾਜੇ ਦੀ ਦੇਹ ਵਿਚ ਸੀ, ਇਹ ਰਾਜਾ ਸੀ ਇਹ ਬਾਦਸ਼ਾਹ ਸੀ।
ਇਕ ਦਿਨ ਤਸਕਰ ਪਕੜਿਓ,
ਇਕ ਵਾਰੀ ਇਹ ਜਿਹੜਾ ਚੋਰ ਸੀ ਇਹ ਪਕੜਿਆ ਗਿਆ ਰਾਜੇ ਦੇ ਕੋਲ।
ਦੁਸ਼ਟ ਦਮਨ ਤਬ ਨਾਮ ਹਮਾਰਾ, ਕਰਤ ਹੁਤੇ ਤਬ ਵਿਭਿੰਨ ਪ੍ਰਕਾਰਾ।
ਮਹਾਰਾਜ ਜੀ ਕਹਿੰਦੇ ਉਸ ਵੇਲੇ ਅਸੀਂ ਦੁਸ਼ਟ ਦਮਨ ਦੇ ਰੂਪ ਵਿਚ ਸੀ ਔਰ ਤਪ ਕਰ ਰਹੇ ਸੀ।
ਵਸਤ ਚੁਰਾਈ ਤੇ ਨੱਟ ਗਏ,
ਜਦੋਂ ਇਹਨੇ ਵਸਤੂ ਚੋਰੀ ਕੀਤੀ ਚੋਰ ਨੇ ਤੇ ਬਾਅਦ ਵਿਚ ਮੁਕਰ ਗਿਆ ਚੋਰੀ ਕਰਕੇ।
ਰਾਜੇ ਬੋਬਿਦ ਬੂਜਨ ਕਯੋ,
ਰਾਜੇ ਨੇ ਇਹਨੂੰ ਪੁੱਛਿਆ, ਹਾਂ ਬਈ ਦੱਸ ਤੂੰ ਚੋਰੀ ਕੀਤੀ ਹੈ, ਇਹਨੂੰ ਕਈ ਵਾਰੀ ਪੁੱਛਿਆ।
ਮੈਂ ਮਾਨੀ ਤਾਂ ਸਬਤ ਦੇਵਾਏ,
ਜਦੋਂ ਨਾ ਮੰਨੀ ਗੱਲ ਤੇ ਫਿਰ ਸਹੁੰ ਖਾਧੀ, ਇਹਨੇ ਕਸਮ ਖਾਧੀ।
ਸਬਤ ਦੇਵਾਏ ਕੁੜੀ ਆਨ ਹਮਾਰੇ ਖਾਏ,
ਜਦੋਂ ਸਹੁੰ ਦਵਾਈ ਤੇ ਇਹਨੇ ਝੂਠੀ ਕਸਮ ਖਾਧੀ ਸਾਡੀ। ਕਹਿੰਦਾ ਜੀ ਮੈਨੂੰ ਕਸਮ ਲੱਗੇ ਗੁਰੂ ਦੁਸ਼ਟ ਦਮਨ ਜੀ ਦੀ, ਕਸਮ ਲੱਗੇ ਨੇ ਸਾਡੀ ਝੂਠੀ ਕਸਮ ਖਾਧੀ ਸੀ।
ਉਤੋਂ ਭੁਬ ਸੋ ਸਿੱਖ ਹਮਾਰਾ,
ਜਿਹੜਾ ਰਾਜਾ ਸੀ ਉਹ ਸਾਡਾ ਸਿੱਖ ਸੀ।
ਪ੍ਰਤ ਕਰ ਤੋ ਭਾਉ ਉਦਾਰਾ,
ਸਾਡੇ ਤੇ ਭਾਵਨਾ ਰੱਖਦਾ ਸੀ, ਪ੍ਰੇਮ ਰੱਖਦਾ ਸੀ।
ਸਭ ਤੋਂ ਹਮਾਰੀ ਸੁਣ ਕੇ ਰਾਓ,
ਉਹਨੇ ਜਦੋਂ ਸਾਡੀ ਕਸਮ ਦਾ ਨਾਂ ਸੁਣਿਆ ਵੀ ਇਹਨੇ ਕਸਮ ਖਾਧੀ ਹੈ,
ਕਰੀ ਪ੍ਰਤੀਤ ਰਾਖੋਰ ਭਾਉ,
ਉਹਨੇ ਇਹਦੇ ਤੇ ਪ੍ਰਤੀਤ ਕਰ ਲਈ, ਇਹਦੇ ਤੇ ਭਰੋਸਾ ਕਰ ਲਿਆ।
ਲੱਖੋ ਬਰਸ ਬੀਤ ਕਰ ਗਏ, ਦੋਨੋ ਜਨਮ ਧਰਤੇ ਅਬ ਪਏ,
ਇਹਦਾ ਬਹੁਤ ਸਮਾਂ ਬੀਤ ਗਿਆ ਤੇ ਹੁਣ ਇਹਨਾਂ ਦੋਨਾਂ ਨੇ ਜਨਮ ਧਾਰਨ ਕੀਤਾ। ਜਿਹੜਾ ਉਹ ਰਾਜਾ ਸੀ ਉਹ ਬਾਜ ਬਣਿਆ, ਜਿਹੜਾ ਇਹ ਚੋਰ ਸੀ ਉਹ ਬਟੇਰਾ ਬਣਿਆ ਹੈ।
ਸਬਦ ਕਰੀ ਕੋ ਪਾਪ,
ਸਾਡੇ ਵਿਚ ਸਾਨੂੰ ਵਿਚ ਜਾਮਨ ਪਾਇਆ ਸੀ। ਮਹਾਰਾਜ ਜੀ ਕਹਿੰਦੇ ਸਾਡੀ ਇਹਨੇ ਝੂਠੀ ਕਸਮ ਖਾਧੀ ਸੀ।
ਖਗ ਤਨ ਧਰ ਕੇ ਭੋਗਿਓ ਆਪ,
ਇਸ ਕਰਕੇ ਉਸ ਖਗ ਤਨ ਦੇ ਵਿਚ ਪਿਆ ਹੋਇਆ ਹੁਣ ਭੋਗ ਭੋਗ ਰਿਹਾ।
ਯਾ ਤੇ ਸਿੱਖ ਸੰਗਤ ਸਭ ਸੁਣੀਏ, ਸਾਚੀ ਝੂਠੀ ਸਤ ਨਾ ਭਣੀਏ।
ਜਾਮਨੀ ਅਸੀਂ ਪੂਰੀ ਕਰ ਰਹੇ ਇਹਦਾ ਮਾਸ ਬਾਜ ਨੂੰ ਖਵਾ ਕੇ, ਇਸ ਕਰਕੇ ਸੰਗਤ ਜੀ ਭਾਵੇਂ ਕਸਮ ਝੂਠੀ ਹੋਵੇ ਤੇ ਭਾਵੇਂ ਸੱਚੀ ਹੋਵੇ, ਕਦੇ ਕਸਮ ਨਹੀਂ ਖਾਣੀ ਆਪਣੇ ਗੁਰੂ ਦੀ, ਕਦੇ ਆਪਣੇ ਗੁਰੂ ਪੀਰ ਦੀ ਕਸਮ ਨਹੀਂ ਖਾਣੀ, ਭਾਵੇਂ ਉਹ ਸੱਚੀ ਹੋਵੇ ਤੇ ਭਾਵੇਂ ਝੂਠੀ ਹੋਵੇ।
ਇਹ ਖਗ ਭੋਗਤ ਨਰਕ ਉਦਾਰ,
ਆ ਵੇਖੋ ਹੁਣ ਕਿਵੇਂ ਨਰਕ ਦੇ ਵਿਚ ਨਰਕ ਭੋਗ ਰਿਹਾ।
ਗੌਰੋ ਇਸ ਕੋ ਹੋਤੇ ਉਧਾਰ,
ਕਹਿੰਦੇ ਹੁਣ ਸਾਡੇ ਹੱਥਾਂ ਵਿਚ ਆਇਆ ਤੇ ਇਹਦਾ ਉਧਾਰ ਹੋਵੇਗਾ।
ਅਬ ਹਮਨੇ ਫਲ ਪਾਪ ਭੁਗਾਇਓ, ਅਪਰ ਕਲੇਸ਼ਨ ਤੇ ਚੁਟਕਾਇਓ,
ਅਸੀਂ ਇਹਦੇ ਪਾਪ ਕਰਮਾਂ ਦਾ ਫਲ ਇਹਨੂੰ ਭੁਗਤਾ ਦਿੱਤਾ, ਬਾਕੀ ਜਿੰਨੇ ਕਲੇਸ਼ ਨੇ ਹੁਣ ਉਹਨਾਂ ਤੋਂ ਛੁਟਵਾ ਦਿੱਤਾ ਹੈ।
ਕੂੜੀ ਸਬਤ ਕਰੈ ਨਰ ਜੋਏ, ਜਨਮ ਹਜ਼ਾਰੋ ਧਰ ਕਰ ਸੋਏ।
ਮਹਾਰਾਜ ਜੀ ਕਹਿੰਦੇ ਜਿਹੜਾ ਝੂਠੀ ਕਸਮ ਖਾਂਦਾ ਨਾ, ਉਹ ਹਜ਼ਾਰਾਂ ਜਨਮਾਂ ਵਿਚ ਭਟਕਦਾ ਹੈ, ਉਹਨੂੰ ਹਜ਼ਾਰਾਂ ਜਨਮਾਂ ਦੇ ਵਿਚ ਭਟਕਣਾ ਪੈਂਦਾ ਹੈ।
ਜਨਮ ਕਰੋੜੋਂ ਭੋਗੇ ਨਰਕ,
ਔਰ ਕਰੋੜਾਂ ਨਰਕਾਂ ਦੇ ਵਿਚ ਉਹ ਦੁੱਖ ਭੋਗਦਾ ਹੈ।
ਸਦਾ ਕਲੇਸ਼ਨ ਮੈਰੇ ਗਰਕ,
ਔਰ ਉਹ ਸਦਾ ਕਲੇਸ਼ਾਂ ਵਿਚ ਹੀ ਗਰਕ ਰਹਿੰਦਾ ਹੈ।
ਸਤ ਖਾਏ ਸੋ ਸਿੱਖ ਨਾ ਮੇਰਾ, ਤਸਕਰ ਹੈ ਲੈ ਕਸ਼ਟ ਬਡੇਰਾ।
ਮਹਾਰਾਜ ਜੀ ਕਹਿੰਦੇ ਜਿਹੜਾ ਕਸਮ ਖਾਵੇ ਉਹ ਮੇਰਾ ਸਿੱਖ ਨਹੀਂ ਹੈ, ਜਿਹੜਾ ਕਸਮ ਖਾਵੇ ਆਪਣੇ ਗੁਰੂ ਪੀਰ ਦੀ ਉਹ ਮੇਰਾ ਸਿੱਖ ਨਹੀਂ ਹੈ, ਔਰ ਉਹ ਬੜੇ ਭਾਰੀ ਕਸ਼ਟ ਪਾਵੇਗਾ ਔਰ ਇਸ ਚੋਰ ਸਮਾਨ ਦੁੱਖ ਭੋਗੇਗਾ।
ਦੋਏਰਾ ਸਬਤ ਨ ਕਰ ਗੁਰ ਸਾਚ, ਪਰ ਝੂਠਾ ਟਿਕੈ ਨ ਪਾਏ।
ਮਹਾਰਾਜ ਜੀ ਕਹਿੰਦੇ ਆਪਣੇ ਸੱਚੇ ਗੁਰੂ ਦੀ ਕਦੇ ਕਸਮ ਨਾ ਖਾਵੇ, ਜਿਹੜਾ ਝੂਠਾ ਹੁੰਦਾ ਨਾ ਉਹਦੇ ਪੈਰ ਨਹੀਂ ਟਿਕਿਆ ਕਰਦੇ।
ਸਾਚਾ ਜੋਨੀ ਪਰ ਭੁਗੈ ਕੋਰੇ ਕੈਸਾ ਛਾਏ।
ਮਹਾਰਾਜ ਜੀ ਕਹਿੰਦੇ ਵੀ ਜੇ ਕੋਈ ਸੱਚੀ ਕਸਮ ਵੀ ਖਾਵੇ ਨਾ, ਉਹਨੂੰ ਵੀ ਜੂਨੀਆਂ ਭੁਗਤਣੀਆਂ ਪੈਂਦੀਆਂ। ਭਾਵੇਂ ਕਸਮ ਸੱਚੀ ਖਾਧੀ ਹੋਵੇ ਉਹਨੂੰ ਵੀ ਜਨਮਾਂ ਚ ਭਟਕਣਾ ਪੈਂਦਾ, ਤੇ ਜਿਹੜਾ ਝੂਠੀ ਕਸਮ ਖਾਵੇ ਕਹਿੰਦੇ ਫਿਰ ਉਹਦਾ ਤਾਂ ਛੁਟਕਾਰਾ ਹੀ ਕੀ ਹੋਵੇਗਾ।
ਬਦਲਾ ਦੇਵੇ ਪਾਪ ਕਾ ਮੰਦਾ ਕਰੋ ਨਕਾਏ।
ਮਹਾਰਾਜ ਜੀ ਕਹਿੰਦੇ ਉਹਦੇ ਪਾਪ ਦਾ ਉਹਨੂੰ ਬਦਲਾ ਦੇਣਾ ਪੈਂਦਾ, ਇਸ ਕਰਕੇ ਕਦੇ ਏਦਾਂ ਦਾ ਮੰਦਾ ਕੰਮ ਨਾ ਕਰੋ।
ਹੋਏ ਹੈ ਭਾਗੀ ਪਾਪ ਕੋ ਜੋ ਗੁਰ ਜਾਮਨ ਹੋਏ।
ਗੁਰੂ ਵਿੱਚ ਜਾਮਣ ਬਣ ਜਾਏ ਤੇ ਭਾਈ ਫਿਰ ਉਹਨੂੰ ਆਪਣੇ ਪਾਪ ਕਰਮਾਂ ਦਾ ਫਲ ਭੋਗਣਾ ਹੀ ਪੈਂਦਾ ਹੈ।
ਕਰੋ ਨਾ ਗੁਰ ਕੀ ਸਬਦ ਕਬ ਕੈਸੋ ਬਣੇ ਜ਼ਰੂਰ।
ਜੋ ਮਰਜ਼ੀ ਹੋ ਜੇ ਕਦੇ ਆਪਣੇ ਗੁਰੂ ਦੀ ਕਸਮ ਨਾ ਖਾਵੇ।
ਕਬ ਸਾਚੀ ਵੀ ਨਾ ਕਰੋ ਨਰਕ ਪਰੇ ਨਰਕੋਰ।
ਔਰ ਕਹਿੰਦੇ ਕਦੇ ਸੱਚੀ ਕਸਮ ਵੀ ਨਾ ਖਾਵੇ, ਜਿਹੜਾ ਸੱਚੀ ਕਸਮ ਵੀ ਖਾਂਦਾ ਨਾ ਗੁਰੂ ਦੀ ਉਹਨੂੰ ਵੀ ਨਰਕਾਂ ਦੀ ਅੱਗ ਦੇ ਵਿੱਚ ਦੁੱਖ ਭੋਗਣਾ ਪੈਂਦਾ ਹੈ। ਅਸਲ ਵਿੱਚ ਕਸਮ ਦਾ ਸਹਾਰਾ ਲੈਣਾ ਹੀ ਝੂਠੇ ਨੂੰ ਪੈਂਦਾ। ਜਿਹੜਾ ਸੱਚ ਸੋਚਦਾ ਧਾਰਨੀਆਂ ਉਹਨੂੰ ਕਸਮਾਂ ਦਾ ਸਹਾਰਾ ਨਹੀਂ ਲੈਣਾ ਪੈਂਦਾ। ਮਹਾਰਾਜ ਗੁਰੂ ਕਲਗੀਧਰ ਜੀ ਨੇ ਪਾਵਨ ਪਵਿੱਤਰ ਬਚਨ ਕਹੇ ਹਨ।